ਪਾਵਨ ਪਵਿੱਤਰ ਹਜ਼ੂਰੀ ਵਿੱਚ ਪਿਆਰ ਅਤੇ ਸ਼ਰਧਾ ਦੇ ਨਾਲ ਸਜੀ ਹੋਈ ਗੁਰੂ ਰੂਪ ਸਾਧ ਸੰਗਤ, ਅੱਜ ਇਹ ਭਾਗਾਂ ਭਰਿਆ ਦਿਨ ਹੈ ਜਿਸ ਦਿਨ ਸਾਹਿਬ ਜੀ ਦੀ ਆਦ ਤੋਂ ਕਥਾ ਆਰੰਭ ਹੋਈ ਹੈ। ਸ੍ਰੀ ਅਖੰਡ ਪਾਠ ਸਮਾਪਤੀ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਪਵਿੱਤਰ ਉਪਦੇਸ਼ ਦਿੱਤਾ ਹੈ, ਰਸਨਾ ਗੁਣ ਗੋਪਾਲ ਨਿਧ ਗਾਇਨ, ਸ਼ਾਂਤ ਸਹਿਜ ਰਹੱਸ ਮਨ ਉਪਜਿਓ ਸਗਲੇ ਦੁੱਖ ਪਲਾਇਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰੂ ਕਿਉਂ ਉਚਾਰਿਆ ਏ? ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੇ ਮੰਨਿਆ ਏ। ਇਹ ਕਰਯੁਗ ਦੇ ਜੀਵਾਂ ਦੀ ਕਲਿਆਣ ਕਰਨ ਵਾਲੀ ਬਾਣੀ, ਕਲਗੀਧਰ ਦਾ ਤਾਰ ਸਤਿਗੁਰਾਂ ਨੇ ਇਸ ਬਾਣੀ ਦਾ ਜੋ ਅਰਥਾਂ ਦਾ ਖਜ਼ਾਨਾ ਮਿਹਰ ਕੀਤੀ, ਇਹਦਾ ਪਿਛੋਕੜ ਜਦ ਬਾਣੀ ਉਚਾਰਨ ਹੋ ਗਈ, ਸ੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ ਹੋਏ, ਕੁਝ ਸਮਾਂ ਕੀਰਤਨ ਹੋਇਆ, ਕੁਝ ਲਫ਼ਜ਼ ਐਸੇ ਸਨ ਗੂੜ ਭਾਵਾਂ ਵਾਲੇ, ਗੁਰਸਿੱਖਾਂ ਵਿਦਵਾਨਾਂ ਦੇ ਪੁੱਛਣ ਤੋਂ ਉਹਨਾਂ ਲਫ਼ਜ਼ਾਂ ਦਾ ਗਿਆਨ ਹੁੰਦਾ ਸੀ। ਗੁਰੂ ਅਰਜਨ ਦੇਵ ਪਾਤਸ਼ਾਹ ਦੇ ਕੋਲ ਸਿਮਰਨ ਕਰਨ ਵਾਲਿਆਂ ਸਿੱਖਾਂ ਨੇ ਬੇਨਤੀ ਕੀਤੀ, ਪਾਤਸ਼ਾਹ ਕਈ ਲਫ਼ਜ਼ ਐਸੇ ਨੇ ਜਿਨ੍ਹਾਂ ਦਾ ਪਤਾ ਨਹੀਂ ਚੱਲਦਾ, ਜੈਸੇ ਏਕ ਕੋਸਰੋ ਸਿੱਧ ਕਰਤ ਲਾਲ ਤਬ ਚਤਰ ਪਾਤਰੋ ਆਇਓ। ਇਸ ਪੰਕਤੀ ਵਿੱਚ ਕਿੱਡਾ ਵੱਡਾ ਸਿਧਾਂਤ ਹੈ, ਕੀਰਤਨ ਸੁਣੀਏ, ਪਾਠ ਵੀ ਕਰ ਲਈਏ, ਜਿੰਨਾ ਚਿਰ ਇਸ ਪੰਕਤੀ ਦੇ ਸਿਧਾਂਤ ਨੂੰ ਨਾ ਅਸੀਂ ਸਰਵਣ ਕਰਾਂਗੇ ਤੇ ਕੋਈ ਪਤਾ ਨਹੀਂ ਲੱਗਦਾ। ਪਹਿਲ ਪੁਰੀਏ ਪੁੰਡਰ ਕਮਨਾ ਤਾਂ ਤੇ ਹੰਸਾ ਸਗਲੇ ਜਨਾ, ਉਹਨਾਂ ਚਿਰ ਪਤਾ ਨਹੀਂ ਲੱਗੇਗਾ। ਐਸੀਆਂ ਨੇ ਕਾ ਪੰਕਤੀਆਂ ਨੇ ਪਿਆਰ ਵਿੱਚ ਆਏ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਗੁਰਸਿੱਖੋ, ਇਹ ਗੁਰੂਆਂ ਦੀ ਬਾਣੀ ਹੈ, ਇਹ ਧੁਰ ਤੋਂ ਬਾਣੀ ਆਈ ਹੈ। ਜਿਹੜਾ ਸਿੱਖ ਇਸ ਬਾਣੀ ਨਾਲ ਬਿਰਤੀ ਜੋੜ ਲਏਗਾ, ਬਾਣੀ ਦਾ ਰੂਪ ਬਣ ਜਾਏਗਾ, ਬਾਣੀ ਆਪ ਉਹਨੂੰ ਰਾਹ ਦੇਗੀ, ਅਰਥਾਂ ਦੀ ਸੋਝੀ ਹੋਵੇਗੀ। ਸਮਾਂ ਚੱਲਦਾ ਗਿਆ, ਫਿਰ ਸ੍ਰੀ ਹਰਿਮੰਦਰ ਸਾਹਿਬ ਵਿੱਚ ਭਾਈ ਗੁਰਦਾਸ ਜੀ ਨੂੰ ਆਗਿਆ ਹੋ ਗਈ ਵੀ ਤੂੰ ਕਥਾ ਕਰਿਆ ਕਰ। ਆਪ ਭਾਈ ਸਾਹਿਬ ਨੇ ਲਿਖਿਆ ਕਿ ਤਿਲਕ ਤਲੋਕਾ ਪਾਠੀਆ, ਭਾਈ ਤਲੋਕਾ ਪਾਠ ਕਰਿਆ ਕਰੇ। ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰਬਾਣੀ ਦੇ ਅਰਥ ਕਰਿਆ ਕਰਦੇ ਸਨ, ਵਿਦਵਤਾ ਦਾ ਫਲਾਹ ਹੋਇਆ। ਪੰਚਮ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਜਿਤਨੇ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਤੋਂ ਪੜ੍ਹੇ, ਹੌਲੀ ਹੌਲੀ ਸਰੀਰ ਵੱਡੇ ਹੁੰਦੇ ਗਏ, ਉਹਨਾਂ ਤੋਂ ਕੁਝ ਪੜ੍ਹਦੇ ਗਏ ਤੇ ਵਿਦਿਆ ਅਰਥਾਂ ਦੇ ਨਾਲ ਕੁਝ ਘਾਟ ਹੁੰਦੀ ਗਈ। ਕੁਝ ਸ਼ਬਦ ਸਨ ਜਿਹੜੇ ਨਾਵਾਂ ਤੇ ਥਾਵਾਂ ਨੂੰ ਪ੍ਰਸਿੱਧ ਰੱਖਦੇ ਸਨ, ਕਿੰਨਾ ਕਿੰਨਾ ਘਟਨਾਵਾਂ ਕਰਕੇ ਬਾਣੀ ਦਾ ਉਚਾਰਨ ਕੀਤਾ। ਕਲਗੀਧਰ ਦਾ ਤਾਰ ਸਤਿਗੁਰਾਂ ਦਾ ਸਮਾਂ ਆਇਆ, ਕਿਉਂਕਿ ਛੇਵੇਂ ਪਾਤਸ਼ਾਹ ਦਾ ਵੀ ਜੰਗਾਂ ਯੁੱਧਾਂ ਵਿੱਚ ਸਮਾਂ ਬਤੀਤ ਹੋਇਆ, ਸੱਤਵੇਂ ਅੱਠਵੇਂ ਤੇ ਨਾਵੇਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸਿੱਖੀ ਨੂੰ ਗੁਰੂ ਨਾਨਕ ਦੀ ਸਿੱਖੀ ਦੀ ਫੁਲਵਾੜੀ ਨੂੰ ਧਾਰਮਿਕ ਉਪਦੇਸ਼ ਦੇ ਕੇ ਤੇ ਥਾਵਾਂ ਥਾਵਾਂ ਤੇ ਜਾ ਕੇ ਪ੍ਰੇਮ ਦਾ ਪਾਣੀ ਦਿੱਤਾ ਹੈ। ਪਰ ਜਦ ਕਲਗੀਧਰ ਪਾਤਸ਼ਾਹ ਦਾ ਸਮਾਂ ਆਇਆ, ਅਨੰਦਪੁਰ ਦੀ ਧਰਤੀ ਤੇ ਗੁਰਸਿੱਖ ਪਾਠ ਕਰਦਿਆਂ ਕਰਦਿਆਂ ਕਈ ਵਾਰ ਐਸਾ ਹੋ ਜਾਂਦਾ ਸੀ ਨਿਤਨੇਮਾਂ ਵਿੱਚ। ਇੱਕ ਦਿਨ ਦੀ ਐਸੀ ਘਟਨਾ ਵਾਪਰ ਗਈ, ਸਿੱਖ ਪਾਠ ਕਰ ਰਹੇ ਹੈ, ਪਾਠ ਕਰਦਿਆਂ ਕਰਦਿਆਂ ਇੱਕ ਅੱਖਰ ਸੀ ਉਹਨੂੰ ਦੋ ਲਾਵਾਂ ਲੱਗੀਆਂ ਸਨ, ਪਰ ਉਸਨੇ ਇੱਕ ਨਾ ਲਾ ਦਿੱਤੀ। ਕਰਤੇ ਕੀ ਮਿਦ ਕਰਤਾ ਜਾਣੇ ਕੇ ਜਾਣੇ ਗੁਰਸੂਰਾ। ਤੰਬੂ ਵਿੱਚੋਂ ਆਵਾਜ਼ ਆਈ, ਪ੍ਰੇਮੀਆਂ ਬਾਣੀ ਗਲਤ ਨਾ ਪੜ। ਉਹ ਮਸਤੀ ਨਾਲ ਬੈਠਾ ਸੀ, ਸੁਰਤੀ ਟਿਕੀ ਹੋਈ ਸੀ, ਪੰਗਤੀ ਫਿਰ ਉਸੇ ਤਰ੍ਹਾਂ ਆਵਾਜ਼ ਸੁਣ ਲਈ, ਫਿਰ ਪੰਗਤੀ ਪੜੀ, ਫਿਰ ਉਸੇ ਤਰ੍ਹਾਂ ਪੜ ਗਿਆ। ਕਲਗੀਧਰ ਪਾਤਸ਼ਾਹ ਨੇ ਇੱਕ ਸਿੱਖ ਨੂੰ ਆਪਣੇ ਕੋਲੋਂ ਭੇਜਿਆ, ਥੋੜਾ ਜਿਹਾ ਉਸ ਨੂੰ ਤਾੜਨਾ ਦੇ, ਗੁਰਬਾਣੀ ਗਲਤ ਨਾ ਪੜ। ਸਿੱਖ ਨੇ ਜਾ ਕੇ ਥੋੜਾ ਜਿਹਾ ਚੰਦ ਲਾ ਦਿੱਤੀ। ਸਿੱਖ ਦੇ ਮਨ ਵਿੱਚ ਕੁਝ ਰੰਜਿਤ ਸੀ। ਦੀਵਾਨ ਸਜਿਆ, ਸਮਾਪਤੀ ਹੋਈ, ਹੱਥ ਜੋੜ ਕੇ ਸਿੱਖ ਕਹਿਣ ਲੱਗਾ, ਕਲਗੀਧਰ ਪਾਤਸ਼ਾਹ ਬਾਣੀ ਪੜ੍ਹੀ ਦੀ ਹੈ, ਪਰਲੋਕ ਵਿੱਚ ਸਹਾਇਤਾ ਹੋਵੇ, ਐਸ ਲੋਕ ਵਿੱਚ ਸਰੀਰਕ ਦੁੱਖਾਂ ਦੀ ਨਿਵਿਰਤੀ ਕਰੇ, ਆਤਮਾ ਗੁਰੂ ਨਾਲ ਜੁੜੀ ਰਹੇ, ਦੁੱਖ ਦੁੱਖ ਨਾ ਮਹਿਸੂਸ ਹੋਵੇ। ਪਾਤਸ਼ਾਹ ਤੇਰੀ ਬਾਣੀ ਤੇਰੇ ਦਰਬਾਰ ਵਿੱਚ ਪੜ੍ਹਦਿਆਂ ਹੋਇਆਂ ਜੇ ਸਰੀਰ ਨੂੰ ਤਾੜਨਾ ਮਿਲਦੀ ਤੇ ਫਿਰ ਕਿੱਥੇ ਸਹਾਇਤਾ ਕਰੇਗੀ, ਪਰਲੋਕ ਤੇ ਬਹੁਤ ਦੂਰ ਹੈ। ਕਲਗੀਧਰ ਪਾਤਸ਼ਾਹ ਨੇ ਸਿੱਖ ਦਾ ਗਿਲਾ ਸੁਣਿਆ, ਗਿਲਾ ਸੁਣਦਿਆਂ ਸੁਣਦਿਆਂ ਕਹਿਣ ਲੱਗੇ, ਗੁਰਸਿੱਖ ਜਿਹੜੀਆਂ ਤੂੰ ਸਾਨੂੰ ਤਾੜਨਾ ਕੀਤੀਆਂ ਨੇ, ਤੂੰ ਤੇ ਆਪਣੇ ਇੱਕ ਸਰੀਰ ਦੇ ਚਪੇੜ ਵੱਜਣ ਤੋਂ ਕਹਿੰਦਾ ਮੈਨੂੰ ਤਾੜਨਾ ਮਿਲੀ, ਪਰ ਜਿਹੜੀਆਂ ਤੂੰ ਚਪੇੜਾਂ ਮਾਰੀਆਂ ਨੇ ਉਹ ਤੈਨੂੰ ਗਿਆਨ ਨਹੀਂ। ਇਹ ਲਫ਼ਜ਼ ਸਨ ਕਲਗੀਧਰ ਪਾਤਸ਼ਾਹ ਦੇ। ਸਿੱਖ ਦਾ ਅੰਗ ਅੰਗ ਕੰਬ ਗਿਆ, ਕਹਿਣ ਲੱਗਾ ਕਲਗੀਧਰ ਪਾਤਸ਼ਾਹ ਮੈਂ ਤੇ ਹਜ਼ਾਰ ਜਨਮ ਧਾਰਨ ਕਰ ਲਵਾਂ ਤੇ ਫਿਰ ਵੀ ਤੁਹਾਡੇ ਸਰੀਰ ਨੂੰ ਟੱਚ ਨਹੀਂ ਕਰ ਸਕਦਾ। ਹਾ ਜਿਹੜਾ ਲਫ਼ਜ਼ ਹੈ ਤੇ ਬਹੁਤ ਔਖਾ ਹੈ। ਕਲਗੀਧਰ ਮਹਾਰਾਜ ਨੇ ਉਸ ਵਕਤ ਕਹਿਣ ਲੱਗੇ ਵੀ ਕਿਹੜੀ ਬਾਣੀ ਪੜ੍ਹਦਾ ਸੀ ਦੱਖਣੀ, ਉਹ ਓਅੰਕਾਰ ਦਾ ਪਾਠ ਕਰ ਰਿਹਾ ਸੀ। ਫਿਰ ਉਹਨੇ ਉਸੇ ਰਾਓ ਵਿੱਚ ਬਾਣੀ ਪੜ੍ਹੀ, ਕਰਤੇ ਕੀ ਮਿਤ ਕਰਤਾ ਜਾਣੇ ਕੇ ਜਾਣੇ ਗੁਰਸੂਰਾ। ਆਖਿਰਕਾਰ ਉਹਨੂੰ ਯਾਦ ਹੀ ਇਸ ਤਰ੍ਹਾਂ ਸੀ। ਮਹਾਰਾਜ ਕਹਿਣ ਲੱਗੇ ਉੱਥੇ ਕੱਕੇ ਨੂੰ ਦਲਾਈਆਂ ਨੇ, ਜੇ ਕੱਕੇ ਨੂੰ ਕੱਲੀ ਲਾਭ ਲਾ ਕੇ ਪਾਠ ਕੀਤਾ ਜਾਏ ਤੇ ਅਰਥ ਬਣ ਜਾਏਗਾ। ਕਰਤੇ ਦੀ ਵਿਚਾਰ ਨੂੰ ਕਰਤਾ ਹੀ ਜਾਣਦਾ ਹੈ, ਗੁਰੂ ਪੀਰ ਕੁਝ ਨਹੀਂ ਜਾਣਦਾ। ਤੇ ਜੇ ਗੁਰੂ ਪੀਰ ਹੀ ਨਾ ਜਾਣਦਾ ਹੋਵੇ, ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਗੁਰੂ ਨਾਨਕ ਦੇ ਦਰ ਤੇ ਫਿਰ ਕਿਸ ਵਾਸਤੇ ਆਉਂਦੀਆਂ ਨੇ। ਕਹਿਣ ਲੱਗਾ ਮਹਾਰਾਜ ਫਿਰ ਇਹਦਾ ਅਰਥ ਕੀ ਹੈ? ਪਾਤਸ਼ਾਹ ਕਹਿੰਦੇ ਕੱਕੇ ਨੂੰ ਦਲਾਈਆਂ ਲੱਗੀਆਂ ਨੇ। ਦਲਾਈਆਂ ਦਾ ਅਰਥ ਹੈ ਕਰਤੇ ਦੀ ਵਿਚਾਰ ਨੂੰ ਕਰਤਾ ਜਾਣਦਾ ਹੈ, ਤੇ ਕੈ ਦਾ ਅਰਥ ਹੈ ਅਥਵਾ ਜਪਣਾ, ਜਾਂ ਫਿਰ ਇਹ ਸਵਰਨੀ ਅੱਖਰ ਤੇ ਅਰਥ ਲੱਗ ਸਕਦੇ ਨੇ, ਜਾਂ ਗੁਰੂ ਪੀਰ ਸੂਰਮਾ ਜਾਣ ਸਕਦਾ ਹੈ। ਇਹ ਗੱਲ ਮੁਖੀ ਗੁਰਸਿੱਖ ਬੈਠੇ ਹੋਏ ਸਨ, ਭਾਈ ਦਇਆ ਸਿੰਘ ਹੋਰ ਵੀ, ਸਰੀਰ ਕੰਬਿਆ, ਕਲਗੀਧਰ ਪਾਤਸ਼ਾਹ ਇਸ ਤਰ੍ਹਾਂ ਤੇ ਫਿਰ ਅਸੀਂ ਬਹੁਤ ਗਲਤ ਬਾਣੀ ਪੜ੍ਹਦੇ ਹਾਂ, ਸੁਤੇ ਸਿੱਧ ਹੀ, ਕਿਉਂਕਿ ਸਾਡਾ ਸੁਭਾਅ ਹੈ ਸਿਆਣੇ ਬੰਦੇ ਬਗੀਚੇ ਫੁੱਲਾਂ ਵਾਲੇ ਚ ਪ੍ਰਵੇਸ਼ ਹੋ ਜਾਣ, ਤੇ ਹਰ ਬਗੀਚੇ ਦੇ ਜਿਤਨੇ ਫੁੱਲ ਨੇ ਸੁਗੰਧੀ ਲੈਂਦੇ ਨੇ, ਬਹੁਤ ਵਰਾਇਟੀ ਦੇ ਸੁਗੰਧੀ ਦੇ ਫੁੱਲ ਹੋਣ, ਤੇ ਉਹਨਾਂ ਦੀ ਸੁਗੰਧੀ ਕੋਲ ਹੌਲੀ ਹੌਲੀ ਤੁਰੇ ਚੱਲੀਏ ਤੇ ਬੜੀਆਂ ਸੁਗੰਧੀਆਂ ਮਿਲਦੀਆਂ ਨੇ। ਪਰ ਜੇ ਉਸ ਵੱਡੇ ਬਗੀਚੇ ਤੇ ਉੱਤੇ ਜਹਾਜ਼ ਵਿੱਚ ਸਵਾਰ ਹੋ ਕੇ ਕਹੇ ਕਿ ਮੈਂ ਸੁਗੰਧੀ ਲੈ ਲਵਾਂ, ਪਰ ਕੋਈ ਜਹਾਜ਼ ਵਿੱਚ ਸਵਾਰ ਹੋ ਕੇ ਉਸ ਵੱਡੇ ਬਗੀਚੇ ਨੂੰ ਵੇਖ ਵੀ ਲਵੇ ਪਰ ਸੁਗੰਧੀ ਨਹੀਂ ਮਿਲੇਗੀ। ਕਲਗੀਧਰ ਮਹਾਰਾਜ ਕਹਿਣ ਲੱਗੇ, ਬਾਣੀ ਬਿਰਲੋ ਵਿਚਾਰ ਸੀ। ਬਾਣੀ ਸਭ ਤੋਂ ਪਹਿਲਾਂ ਢੰਗ ਇਹ ਹੈ, ਅੱਖਰਾਂ ਤੇ ਨਿਗਾਹ ਪਹਿਲਾਂ ਜਾਏ, ਜ਼ਬਾਨ ਮਗਰੋਂ ਅੱਖਰ ਬੋਲੇ। ਕੋਈ ਪਾਠੀ ਪਾਠ ਕਰਦਾ, ਨਿਤਨੇਮੀ ਨਿਤਨੇਮ ਕਰਦਾ, ਸਧਾਰਨ ਤੌਰ ਤੇ ਉਹ ਗਲਤੀ ਉਦੋਂ ਕਰੇਗਾ ਜਦੋਂ ਜ਼ਬਾਨ ਪਹਿਲਾਂ ਬੋਲਦੀ ਤੇ ਨੇਤਰ ਮਗਰੋਂ ਜਾਂਦੇ ਨੇ ਅੱਖਰਾਂ ਦੇ। ਨਿਯਮ ਦੱਸਿਆ, ਇਹ ਨਿਯਮ ਨੇ ਟਕਸਾਲ ਵਿੱਚ ਪਤਾ ਚੱਲਦਾ ਬਾਣੀ ਪੜ੍ਹਨ ਦਾ ਢੰਗ ਕੀ ਹੋਣਾ ਚਾਹੀਦਾ ਤੇ ਬਾਣੀ ਨੂੰ ਇੰਨੀ ਤੇਜ਼ੀ ਨਾਲ ਪੜ੍ਹੀ ਜਾਏ। ਇਸ਼ਨਾਨ ਕਰਦਾ ਪਾਣੀ ਪਿੰਡੇ ਦੇ ਪੈ ਰਿਹਾ, ਇੱਕ ਓਂਕਾਰ ਤੋਂ ਸ਼ੁਰੂ ਹੋ ਗਿਆ, ਇਸ਼ਾਰਾ ਨਚੋੜਦਿਆਂ ਮੰਜੇ ਤੇ ਆਉਂਦਿਆਂ ਤੱਕ ਸਲੋਕ ਪਵਨ ਗੁਰੂ ਤੇ ਚੱਲਿਆ ਗਿਆ। ਸੱਚ ਹੈ ਉਹ ਤੇ ਆਉ ਹੈ, ਜਿਸ ਤਰ੍ਹਾਂ ਜਹਾਜ਼ ਤੇ ਚੜ੍ਹ ਕੇ ਬੂਟੇ ਤੇ ਉਹਨੇ ਵੇਖ ਲਏ ਨੇ, ਬਗੀਚਾ ਤੇ ਵੇਖ ਲਿਆ, ਪਰ ਕਿਸੇ ਤੁਖ ਦੀ ਸੁਗੰਧੀ ਨਹੀਂ ਮਿਲੀ। ਸੁਗੰਧੀ ਤੇ ਗੁਰੂ ਕੀ ਬਾਣੀ ਦੇ ਬੂਟਿਆਂ ਦੇ, ਜਪਜੀ ਸਾਹਿਬ ਦੇ ਹਰ ਤੁਖ ਦਾ, ਹਰ ਰਸ ਪੰਕਤੀ ਦਾ, ਸ਼ਬਦ ਦਾ ਸਿਧਾਂਤ ਉਹਨੂੰ ਕੋਲ ਇਸੇ ਕਰਕੇ ਆਵੇਗਾ ਜੇ ਉਹਨਾਂ ਬੂਟਿਆਂ ਨੂੰ ਰਸ ਨਾਲ ਪੜ੍ਹੇ ਤੇ ਟਕਾਰ ਨਾਲ ਪੜ੍ਹੇ ਤੇ। ਹਾਲਾਂਕਿ ਇਸ ਕਰਕੇ ਹੀ ਅਰਜ ਕਥਾ ਸ਼ੁਰੂ ਕੀਤੀ ਹੈ, ਰਹਾਉ ਦਾ ਅਸੀਂ ਅਰਥ ਸਮਝ ਲਈਏ ਪੇ ਰਹਾਉ ਨੂੰ ਕਹਿੰਦੇ ਕੀ ਨੇ। ਰਹਾਉ ਦਾ ਅਰਥ ਹੈ ਸਿੱਖ ਟਿਕ, ਇੱਥੇ ਟਕਾ ਕਰ। ਵੇਖ ਪਗਨੀਆਂ ਪਿਛਲੀਆਂ ਵਿੱਚ ਜਿਹੜੀਆਂ ਰਹਾਉ ਦੀਆਂ ਨੇ, ਮੁੱਢ ਲੀਆਂ ਨੇ, ਇਹਨਾਂ ਦੋ ਪੰਕਤੀਆਂ ਵਿੱਚ ਸੁਖਮਨੀ ਸੁਖ, ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਬਿਸਰਾਮ, ਇਹਨਾਂ ਦੋ ਪੰਕਤੀਆਂ ਦੀ ਜੇ ਸਿੱਖ ਸੁਗੰਧੀ ਲੈ ਲਏ, ਇੱਥੇ ਟਿਕ ਜਾਏ, ਪਤਾ ਲੱਗੇ ਕਿ ਇਸ ਦੋ ਪੰਕਤੀਆਂ ਵਿੱਚ ਕੀ ਕੁਝ ਕਿਹਾ, ਸਾਰੀ ਸੁਖਮਨੀ ਸਾਹਿਬ ਪਤਾ ਚੱਲ ਜਾਏਗਾ। ਜਪਜੀ ਸਾਹਿਬ ਦੀਆਂ ਦੋ ਪੌੜੀਆਂ, ਕਿਵ ਸਚਿਆਰਾਂ ਹੋਈਏ ਕਿਵ ਕੂੜੇ ਟੁੱਟੇ ਪਾਰ, ਇਹ ਦੋ ਪੰਕਤੀਆਂ ਤੇ ਟਿਕ ਕੇ ਇਹਨਾਂ ਦੋ ਪੰਕਤੀਆਂ ਦਾ ਸਿਧਾਂਤ ਇੱਕ ਵਾਰ ਮਨ ਵਿੱਚ ਗੱਡ ਲਏ, ਪਤਾ ਚੱਲ ਜਾਏ ਤੇ ਫਿਰ ਸਾਰੇ ਜਪਜੀ ਸਾਹਿਬ ਦਾ ਪਤਾ ਚੱਲ ਜਾਏਗਾ। ਹੱਥ ਜੋੜੇ ਭਾਈ ਦਇਆ ਸਿੰਘ ਨੇ, ਗੁਰਸਿੱਖਾਂ ਨੇ, ਕਲਗੀਧਰ ਪਾਤਸ਼ਾਹ, ਫਿਰ ਸਾਰੀ ਬਾਣੀ ਅਰਥ ਬੋਧ ਸਾਨੂੰ ਕਰਕੇ ਕਿਰਪਾ ਕਰੋ, ਆਪਣੀ ਰਸਨਾ ਤੋਂ ਅਰਥ ਸੁਣਾਓ, ਫਿਰ ਪਤਾ ਚੱਲੇਗਾ। ਮਹਾਰਾਜ ਕਹਿਣ ਲੱਗੇ, ਹੁਣ ਤੇ ਜੰਗਾਂ ਤੇ ਯੁੱਧਾਂ ਦਾ ਸਮਾਂ ਹੈ, ਕਦੀ ਵਿਹਲੇ ਹੋਏ ਤੇ ਫਿਰ ਇਹ ਸਮਾਂ ਕੀਤਾ ਜਾਏਗਾ। ਦਮਦਮੇ ਦੀ ਧਰਤੀ ਤੇ ਇੱਕ ਸਾਲ ਕਲਗੀਧਰ ਪਾਤਸ਼ਾਹ ਰਹੇ, ਜਿਤਨੀ ਬਾਣੀ ਅੰਮ੍ਰਿਤ ਵੇੜੇ ਲਖਵਾਉਂਦੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਹੋਰਾਂ ਤੋਂ, ਉਸ ਸਾਰੀ ਬਾਣੀ ਦੀ ਰਾਤ ਨੂੰ ਕਥਾ ਹੁੰਦੀ, ਸਵੇਰੇ ਜਿਸ ਬਾਣੀ ਦਾ ਉਚਾਰਨ ਹੁੰਦਾ। ਇੱਕ ਸਾਲ ਤੋਂ ਕੁਝ ਸਮਾਂ ਘੱਟ ਕਲਗੀਧਰ ਪਾਤਸ਼ਾਹ ਦਮਦਮੇ ਸਾਹਿਬ ਦੀ ਧਰਤੀ ਤੇ ਰਹੇ, 48 ਸਿੰਘ ਤੇ ਪੋਥੀਆਂ ਪ੍ਰਕਾਸ਼ ਕਰਕੇ ਬੈਠਦੇ ਸਨ, ਹੋਰ ਸੈਂਕੜੇ ਵਿਦਵਾਨ ਸ਼ਰਧਾਲੂ ਉਸ ਕਥਾ ਨੂੰ ਸੁਣਦੇ। ਇਤਿਹਾਸ ਵਿੱਚ ਲਿਖਿਆ, ਜਦੋਂ ਕਥਾ ਸੰਪੂਰਨ ਹੋਈ, ਗੁਰਸਿੱਖਾਂ ਨੂੰ ਸਰੀਰਾਂ ਦਾ ਚੇਤਾ ਭੁੱਲ ਗਿਆ, ਉਹਨਾਂ ਦਾ ਜੰਮਣ ਤੇ ਮਰਨ ਕੱਟਿਆ ਗਿਆ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਜੋ ਆਦ ਤੋਂ ਅੰਤ ਤੱਕ ਸਿੱਖ ਇੱਕ ਵਾਰ ਕਥਾ ਸੁਣ ਲਏ, ਉਹਦੀਆਂ ਇੱਕ ਹੀ ਕੁੜਾਂ ਤਰ ਜਾਂਦੀਆਂ। ਇੱਕ ਹੀ ਕੁੜਾਂ ਤੇ ਇੱਕ ਪਾਸੇ ਰਹੀਆਂ, ਜਿਹੜਾ ਗੁਰੂ ਕੀ ਬਾਣੀ ਆਦ ਤੋਂ ਅੰਤ ਤੱਕ ਸਰਵਣ ਕਰ ਰਹੇ, ਉਹਦੇ ਤੇ ਗੁਰੂ ਦੀ ਬੜੀ ਬਖਸ਼ਿਸ਼ ਹੋ ਜਾਂਦੀ ਹੈ। ਉਹਨੂੰ ਪਦਾਰਥਾਂ ਦੀ ਵੀ ਕਮੀ ਕੋਈ ਨਹੀਂ ਮਿਲਦੀ। ਆਈਏ, ਉਹ ਭਾਗਾਂ ਨਾਲ ਸਾਨੂੰ ਇਸ ਕੰਟਰੀ ਵਿੱਚ, ਪਦਾਰਥਵਾਦ ਕੰਟਰੀ ਵਿੱਚ ਪ੍ਰਬੰਧਕ ਸੇਵਾਦਾਰਾਂ ਨੇ ਤੁਹਾਡੇ ਉਤਸ਼ਾਹ ਦੇ ਨਾਲ ਤੁਸੀਂ ਉਤਸ਼ਾਹ ਦਿੱਤਾ, ਇਹਨਾਂ ਗੁਰਸਿੱਖਾਂ ਦੇ ਮਨਾਂ ਵਿੱਚ ਵਿਚਾਰ ਆਏ, ਤੇ ਮੈਂ ਇੱਕ ਗੱਲ ਉਤਸ਼ਾਹ ਨਾਲ ਕਹਿ ਸਕਦਾ ਹਾਂ, ਗੁਰਸਿੱਖੀ ਨੂੰ ਮੋੜਾ ਪੈਂਦਾ ਜਦੋਂ ਆਪਣੇ ਵਿਰਸੇ ਨਾਲ ਜੁੜਨ ਦਾ। ਅਸੀਂ ਬਹੁਤ ਦੂਰ ਚਲੇ ਗਏ ਸਾਂ, ਪਦਾਰਥਾਂ ਦੇ ਛਿਲਕੇ ਤੋਂ ਇਤਨੇ ਤਿਲਕ ਗਏ ਜਿਸ ਤਰ੍ਹਾਂ ਕੇਲੇ ਦੇ ਛਿਲਕੇ ਤੋਂ ਕੋਈ ਮਨੁੱਖ ਤਿਲਕ ਜਾਏ ਤੇ ਬਹੁਤ ਦੂਰ ਚਲਿਆ ਜਾਂਦਾ, ਬੜੀ ਸੱਟ ਵੱਜਦੀ ਹੈ। ਪਰ ਜੇ ਬੰਦਾ ਹੌਲੀ ਹੌਲੀ ਪਿਛਾਂ ਮੁੜ ਆਏ ਤੇ ਸਿਆਣੇ ਕਹਿੰਦੇ ਨੇ ਡੁੱਲਿਆਂ ਬੇਰਾਂ ਦਾ ਕੋਈ ਨੁਕਸਾਨ ਨਹੀਂ ਹੋਇਆ, ਪਰ ਜੇ ਚੁਣਕੇ ਤੇ ਝੋੜੀ ਵਿੱਚ ਪਾ ਦਿੱਤੇ ਜਾਣ। ਇੱਕ ਦਰ ਹੈ ਗੁਰੂ ਕਾ, ਜਿਸ ਦਰ ਵਿੱਚ ਸੰਗਤ ਤੇ ਪੰਗਤ ਦੀ ਹੀ ਸਾਂਝ ਹੈ, ਸੰਗਤ ਤੇ ਪੰਗਤ ਦੀ ਸਾਂਝ, ਜਿੱਥੇ ਮੈਂ ਕਹਿੰਦਾ ਹਾਂ ਸੰਤ ਬਾਬਾ ਜਗਜੀਤ ਸਿੰਘ ਜੀ ਹੋਰਾਂ ਨੇ ਇੱਕ ਬੜੀ ਜਵਾਂ ਮਰਦੀ ਕੀਤੀ ਹੈ। ਕੁਦਰਤ ਕਿਸੇ ਨੂੰ ਸਾਹ ਦਿੰਦੀ ਹੈ, ਜ਼ਿੰਦਗੀ ਵਿੱਚ ਇੱਕ ਬੰਦਾ ਵੀ ਰੱਬ ਨਾਲੋਂ ਟੁੱਟੇ ਹੋਏ ਨੂੰ ਜੋੜ ਦਈਏ ਤੇ ਸਮਝੋ ਕਿ ਆਇਆ ਹੋਇਆ ਜਨਮ ਸਫਲ ਹੈ। ਪਰ ਉਸ ਪਿਆਰ ਵਾਲੀ ਆਤਮਾ ਨੇ ਸਾਡੇ ਪਦਾਰਥਵਾਦ ਤੋਂ ਜਿਹੜੀ ਪੰਗਤ ਦੀ ਰੀਤ ਸੀ ਉਹਦੇ ਤੋਂ ਅਸੀਂ ਬੜੇ ਤਿਲਕ ਗਏ ਸਾਂ, ਬੜੇ ਦੂਰ ਚਲੇ ਗਏ ਸਾਂ। ਇਹ ਦਰਬਾਰ ਵਿੱਚ ਉਹਨਾਂ ਨੇ ਪੰਗਤ ਦੀ ਜੋ ਰੀਤ ਸੀ, ਜਿਸ ਪੰਗਤ ਵਿੱਚ ਬੈਠ ਕੇ ਪਿਆਰ ਨਾਲ ਗੁਰੂ ਕਾ ਲੰਗਰ ਛਕਣ ਦੀ ਪੁਰਾਤਨ ਵਿਰਸਾ ਸੀ, ਅਸੀਂ ਪੁਰਾਤਨ ਵਿਰਸੇ ਨਾਲ ਜੁੜੇ ਹਾਂ। ਤੇ ਆਹ ਜਿਹੜਾ ਇੱਕ ਇਹ ਤੇ ਸੀ ਨਾ ਬਾਹਰਲਾ ਸਰੀਰ ਦਾ ਭੋਜਨ ਲੰਗਰ ਦਾ, ਜਿਹਦੇ ਨਾਲ ਸੰਤ ਮਹਾਰਾਜ ਜੀ ਉਹਨਾਂ ਉੱਦਮ ਕੀਤਾ, ਪਰ ਸਰੀਰ ਦੇ ਵਿਰਸੇ ਨਾਲ ਲੰਗਰ ਨਾਲ ਵੀ ਜੁੜਨਾ ਬੜਾ ਔਖਾ ਸੀ। ਪਰ ਗੁਰੂ ਨੇ ਮਿਹਰ ਕੀਤੀ, ਅਸੀਂ ਹੁਣ ਭਜਨ ਦੇ ਭੋਜਨ ਦੇ ਵਿਰਸੇ ਨਾਲ ਜੁੜੇ ਹਾਂ, ਗੁਰੂ ਕੀ ਬਾਣੀ ਦੇ ਅਰਥ ਵਿਚਾਰ ਨਾਲ ਜੁੜੇ ਹਾਂ। ਅਰਥ ਵਿਚਾਰ ਦੇ ਨਾਲ ਅੱਜ ਇਹ ਜੋ ਕਥਾ ਆਰੰਭ ਹੈ, ਟਕਸਾਲ ਦਾ ਇਹੋ ਹੀ ਨਿਯਮ ਹੈ। ਸਤਪੁਰਖਾਂ ਦੇ ਕੋਲ ਸੰਨ 51 ਤੋਂ 63 ਤੱਕ 5-6 ਵਾਰਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਆਤਮੰਤ ਕਥਾ ਹੋਈਆਂ, ਭੋਗ ਪਏ, ਸਰਵਣ ਕੀਤੀਆਂ। ਨਿਯਮ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਇੱਕ ਬਹੁਤ ਵੱਡਾ ਉੱਦਮ ਹੈ, ਸਾਧਨ ਹੈ, ਤੇ ਸ੍ਰੀ ਅਖੰਡ ਪਾਠ ਦਾ ਆਸਰਾ ਲੈ ਕੇ ਜੋ ਅਸੀਂ ਅੱਜ ਇਹ ਪ੍ਰੋਗਰਾਮ ਆਰੰਭ ਕੀਤਾ ਹੈ। ਮੈਂ ਸਰਦਾਰ ਬਲਵੀਰ ਸਿੰਘ ਜੀ ਹੋਰਾਂ ਨੂੰ, ਜੋ ਗੁਰੂ ਕੇ ਦਰ ਦੇ ਪਰਮ ਸੇਵਕ ਨੇ, ਤੇ ਹੋਰ ਪ੍ਰਬੰਧਕ ਵੀਰਾਂ ਨੂੰ ਬੇਨਤੀ ਕੀਤੀ ਸੀ, ਏਡਾ ਵੱਡਾ ਕਾਰਜ ਆਰੰਭ ਕਰਨਾ ਹੈ ਤੇ ਮਰਿਆਦਾ ਨਾਲ ਕਰੀਏ। ਜਿਸ ਤਰ੍ਹਾਂ ਕਲਗੀਧਰ ਪਾਤਸ਼ਾਹ ਨੇ ਮਰਿਆਦਾ ਕੀਤੀ ਤੇ ਸੀਨੇ ਬਸੀਨੇ ਤੁਰੀ ਆ ਰਹੀ, ਉਸ ਮਰਿਆਦਾ ਦੇ ਨਾਲ ਅੱਜ ਆਰੰਭ ਹੈ। ਅਰਦਾਸ ਕੀਤੀ ਕਲਗੀਧਰ ਪਾਤਸ਼ਾਹ, ਜਿਹੜੇ ਕਥਾ ਕਰਨ ਵਾਲੇ ਨੇ ਉਹਨਾਂ ਨੂੰ ਵੀ ਤੂੰ ਸਮਤ ਦਈ, ਤੇਰੀ ਬਾਣੀ ਦੇ ਲਾਗੇ ਲਾਗੇ ਰਹਿਣ। ਗੁਰਮਤ ਦਾ ਸਿਧਾਂਤ, ਗੁਰਮਤ ਦੀ ਵਿਚਾਰ ਸੰਗਤਾਂ ਨੂੰ ਸੁਣਾਓ, ਲੇਕਿਨ ਜੋ ਸਰੋਤੇ ਨੇ ਸੁਣਨ ਵਾਲੇ ਉਹਨਾਂ ਨੂੰ ਵੀ ਮਹਾਰਾਜ ਉਦਮ ਦਈ, ਬਖਸ਼ਿਸ਼ ਕਰੀ। ਤੇ ਮੈਂ ਇੰਨੀ ਹੀ ਬੇਨਤੀ ਕਰ ਲਵਾਂ, ਸਰੋਤਾ ਉਹ ਹੋਵੇ ਜੋ ਗੁਰੂ ਕੀ ਬਾਣੀ ਦਾ ਟਕਾ ਨਾਲ ਰਸ ਸੁਣਨ ਵਾਲਾ ਹੋਵੇ। ਤੁਸੀਂ ਕਿਤੇ ਪੜ੍ਹੋ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੂੰ, ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ, ਉਹਨਾਂ ਨੇ ਲਿਖਿਆ ਹੈ ਵੀ ਕਥਾ ਕਰਨ ਵਾਲੇ ਵਕਤਬ ਦੇ 14 ਗੁਣ ਹੋਣ ਤੇ ਤਾਂ ਅਸਲੀ ਵਕਤਬ ਕਰਨ ਦਾ ਉਹ ਹੱਕਦਾਰ ਹੈ, ਤੇ 14 ਹੀ ਗੁਣ ਸਰੋਤੇ ਵਿੱਚ ਹੋਣ ਤੇ ਤਾਂ ਹੀ ਉਹ ਸੁਣ ਸਕਦਾ। ਸਮਾਂ ਬੜਾ ਹੈ, ਅੱਗੇ ਇਸ ਤਰ੍ਹਾਂ ਦੇ ਦਾਤਾਂ, ਇਸ ਤਰ੍ਹਾਂ ਦੇ ਅਮੋਲਕ ਜਿਹੜੇ ਗੁਣ ਨੇ ਉਹ ਵਿਦਵਾਨਾਂ ਪਾਸੋਂ ਤੁਸੀਂ ਸਰਵਣ ਕਰਦੇ ਰਹੋਗੇ। ਆਈਏ ਮਨ ਦੀ ਇਕਾਗਰਤਾ ਨਾਲ ਇੱਕ ਵਾਰ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਜੀ। ਗਰੀਬ ਨਵਾਜ ਸਤਿਗੁਰਾਂ ਨੇ ਜਪੁਜੀ ਸਾਹਿਬ ਤੋਂ ਜੋ ਕਥਾ ਆਰੰਭ ਹੈ, ਜਿਸ ਜਪੁਜੀ ਸਾਹਿਬ ਦੇ ਵਿੱਚ ਗਰੀਬ ਨਵਾਜ ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕੀਤੀ, ਅਪਾਰ ਮਿਹਰ ਕੀਤੀ। ਇੱਕ ਇਹ ਸਮਾਂ ਸੀ ਤਕਰੀਬਨ 1499 ਵਾਲੇ ਦਿਨ, ਜਦੋਂ ਵੇਈ ਤੋਂ ਨਿਕਲੇ ਬਾਹਰ ਤੇ ਸੰਤ ਘਾਟ ਬੈਠੇ। ਉਸ ਦਿਨ ਤੋਂ ਲੈ ਕੇ ਤੇ 1699 ਜਿਸ ਦਿਨ ਅੰਮ੍ਰਿਤ ਦੀ ਦਾਤ ਤਿਆਰ ਕੀਤੀ, ਪੂਰੇ 200 ਸਾਲ ਹੋ ਗਏ। 200 ਸਾਲ ਵਿੱਚ ਗੁਰੂ ਨਾਨਕ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਨੇ ਦੋ ਮਹਾਨ ਬਖਸ਼ਿਸ਼ਾਂ ਬਖਸ਼ ਦਿੱਤੀਆਂ ਸਨ। ਇੱਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ, ਜਿਹਦੀ ਅੱਜ ਅਸੀਂ ਕਥਾ ਆਰੰਭ ਕੀਤੀ ਹੈ। ਇਹ ਪੰਜਾਬ ਆਪਣੀ ਬੋਲੀ ਵਿੱਚ, ਭਾਰਤੀ ਬੋਲੀ ਵਿੱਚ ਇੱਕ ਦਾਤ ਦੇ ਦਿੱਤੀ ਸੀ, ਜਿਹੜੀ ਸਾਡੇ ਜੋ ਪੰਜਾਬ ਦੇ ਵਿੱਚ ਬੋਲੀ ਦੇ ਨਾਲ ਸੰਬੰਧਿਤ ਬੋਲੀ ਸੀ, ਜਿਸ ਬੋਲੀ ਨੂੰ ਅਸੀਂ ਆਪ ਸਮਝ ਸਕੀਏ ਤੇ ਆਪ ਪੜ੍ਹ ਸਕੀਏ। ਤੇ ਦੂਜੀ ਦਾਤ ਸੀ ਕਲਗੀਧਰ ਦਾ ਤਾਤ ਸਤਿਗੁਰਾਂ ਨੇ ਦਸਮ ਗ੍ਰੰਥ ਦੀ ਬਾਣੀ, ਦਸਮ ਗ੍ਰੰਥ ਦੀ ਬਾਣੀ ਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ। ਇਹ 1499 ਤੋਂ ਲੈ ਕੇ 1699 ਤੱਕ ਇਹ ਦੋ ਮਹਾਨ ਖਜ਼ਾਨੇ ਆਪਣੀ ਬੋਲੀ ਵਿੱਚ ਆਪਣੇ ਵਿਰਸੇ ਨਾਲ ਜੋੜਨ ਵਾਸਤੇ, ਸੁਖੈਨ ਸਮਝਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ ਦਿੱਤੇ ਸਨ। ਤੇ ਗੁਰੂ ਨਾਨਕ ਪਾਤਸ਼ਾਹ ਨੇ ਇਹ ਇਸ ਕਰਕੇ ਬਖਸ਼ੇ, ਇਸ ਤੋਂ ਪਹਿਲਾਂ ਜਿਤਨੇ ਸਨ ਵੇਦ ਸਨ ਉਹ ਵੀ ਸਾਡੀ ਬੋਲੀ ਤੋਂ ਬਾਹਰ ਸਨ, ਜੇ ਚਾਰ ਕਿਤਾਬਾਂ ਸਨ ਉਹ ਵੀ ਸਾਡੀ ਬੋਲੀ ਤੋਂ ਬਾਹਰ ਸਨ। ਹਾਲਾਂਕਿ ਹਿੰਦੁਸਤਾਨ ਵਿੱਚ ਹਿੰਦੂ ਵੀ ਸੀ, ਮੁਸਲਮਾਨ ਵੀ ਸੀ, ਪਰ ਉਹਨਾਂ ਦੀ ਬੋਲੀ ਵਿੱਚ ਉਹਨਾਂ ਦੇ ਰਿਲੀਜੀਅਸ ਬੁੱਕ ਜਿਹੜੇ ਗ੍ਰੰਥ ਸਨ ਉਹ ਨਹੀਂ ਸਨ। ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਬੜੇ ਦੁਖੀ ਹੋ ਕੇ, ਇੱਕ ਤੁਕ ਲਿਖੀ ਹੈ, ਪਾਤਸ਼ਾਹ ਫਰਮਾਉਂਦੇ ਨੇ ਖੱਤਰੀਆਂ ਤਾਂ ਧਰਮ ਛੋਡਿਆ। ਧਰਮ ਸ਼ਬਦ ਆਇਆ, ਆਪਣਾ ਧਰਮ ਕੀ ਸੀ? ਆਪਣੀ ਬੋਲੀ, ਬੋਲੀ ਤੋਂ ਧਰਮ ਪੈਦਾ ਹੁੰਦਾ ਸੀ। ਮਹਾਰਾਜ ਕਹਿੰਦੇ ਨੇ ਖੱਤਰੀਆਂ ਤਾਂ ਧਰਮ ਛੋਡਿਆ, ਮਲੇਸ਼ ਭਾਖਿਆ ਗਹੀ। ਕਲੀਰ ਸ਼ਬਦ, ਖੱਤਰੀਆਂ ਨੇ ਧਰਮ ਛੱਡ ਦਿੱਤਾ। ਮਲੇਸ਼ਾ ਦੀ ਭਾਖਿਆ ਸੀ ਤੁਰਕੀ ਬੋਲੀ, ਅਰਬੀ ਬੋਲੀ, ਫਾਰਸੀ ਬੋਲੀ, ਭਾਖਿਆ ਦਾ ਇਹੋ ਹੀ ਅਰਥ ਹੈ ਨਾ, ਵਿਦਵਾਨ ਬੈਠੇ ਨੇ, ਤੁਕ ਦਾ ਇਹੋ ਹੀ ਅਰਥ ਹੈ। ਇਹਨਾਂ ਨੂੰ ਗ੍ਰਹਿਣ ਕਰ ਲਿਆ। ਜਿਹੜੇ ਛਤਰੀ ਸਨ ਆਪਣੀ ਬੋਲੀ ਨੂੰ ਛੱਡ ਦਿੱਤਾ, ਤੇ ਤੁਰਕਾਂ ਦੀ ਜਿਹੜੀ ਮਲੇਸ਼ਾ ਦੀ ਭਾਖਿਆ ਸੀ ਨਾ, ਤਿੰਨਾਂ ਬੋਲੀਆਂ ਦੀ ਉਦੋਂ ਪ੍ਰਧਾਨਤਾ ਸੀ, ਤੁਰਕੀ ਬੋਲੀ ਦੀ, ਅਰਬੀ ਤੇ ਫਾਰਸੀ ਦੀ, ਆਪਣੀ ਬੋਲੀ ਭੁੱਲ ਚੁੱਕੇ ਸਨ। ਤੇ ਗੁਰੂ ਨਾਨਕ ਪਾਤਸ਼ਾਹ ਬੁਲੰਦ ਆਵਾਜ਼ ਨਾਲ, ਕਿਉਂਕਿ ਉਹ ਪਰਮੇਸ਼ਰ ਸਨ, ਉਹਨਾਂ ਨੂੰ ਡਰ ਕਾਹਦਾ ਸੀ? ਉਹਨਾਂ ਨੇ ਤੇ ਮਨੁੱਖ ਜਿਹੜੇ ਨਿਗਰ ਗਏ ਸਨ ਨਾ, ਆਪਣੇ ਧਰਮ, ਆਪਣੇ ਸੂਰ, ਆਪਣੇ ਸਮਾਜਿਕ ਰਸਮਾਂ ਰਿਵਾਜਾਂ ਤੋਂ ਜਿਹੜੇ ਨਿਗਰ ਗਏ ਸਨ, ਉਹਨਾਂ ਨੂੰ ਕੱਢਿਆ। ਮਹਾਰਾਜ ਨੇ ਇੱਕ ਹੋਰ ਬੜੀ ਸੁੰਦਰ ਤੁਕ ਲਿਖੀ ਹੈ। ਪਾਤਸ਼ਾਹ ਲਿਖਦੇ ਨੇ ਅੰਤਰ ਪੂਜਾ, ਮੇਰੇ ਵੀਰ ਗੁਰੂ ਕੇ ਵਜ਼ੀਰ ਕੀਰਤਨੀਆਂ ਬੈਠੇ ਨੇ, ਇਹਦਾ ਅਰਥ ਇਹ ਹੋਇਆ ਨਾ ਵੀ ਅੰਤਰ ਪੂਜਾ, ਆਪਣੇ ਕਮਰਿਆਂ ਵਿੱਚ ਵੜ ਕੇ ਤੇ ਆਪਣੇ ਠਾਕਰਾਂ ਦੀ ਪੂਜਾ ਕਰ ਲੈਣੀ, ਤੇ ਬਾਹਰ ਪੜੇ ਕਿਤਾਬਾਂ ਉਹਨਾਂ ਦੇ ਨਾਲ, ਕਿਉਂਕਿ ਵੱਡਿਆਂ ਅਹੁਦਿਆਂ ਤੇ ਸਨ ਛਤਰੀ, ਫੌਜਾਂ ਦੇ ਜਨਰਲ ਕਰਨਲ ਹੋਣਗੇ, ਉਹ ਬਾਹਰ ਉਹਨਾਂ ਤੁਰਕਾਂ ਦੇ ਨਾਲ ਫਿਰ ਪੜੇ ਕਿਤਾਬਾਂ। ਤੇ ਸੰਜਮ ਤੁਰਕਾਂ ਭਾਈ, ਉਹਨਾਂ ਦਾ ਜਿੰਨਾ ਸੰਜਮ ਸੀ ਖਾਣ ਦਾ, ਪੀਣ ਦਾ, ਪਹਿਰਨ ਦਾ, ਉਹ ਤੁਰਕਾਂ ਦਾ ਇਸ ਇਕਲੀ ਅੱਖਰ ਨੇ। ਤੇ ਜੇ ਗੁਰੂ ਨਾਨਕ ਪਾਤਸ਼ਾਹ ਉਸ ਸਮੇਂ ਜਦੋਂ ਛਤਰੀਆਂ ਦੀ ਹਰ ਚੀਜ਼ ਜਿਹੜੀ ਸੀ ਨਾ ਅਸੂਲ ਧਰਮ ਤੋਂ ਲੈ ਕੇ ਨਿਗਰ ਗਈ ਸੀ, ਤੇ ਜੇ ਉਦੋਂ ਉਹਨਾਂ ਨੂੰ ਕਹਿ ਸਕਦੇ ਨੇ ਤੇ ਅਸੀਂ ਹੁਣ ਥੋੜਾ ਜਿਹਾ ਆਪਣੇ ਤੇ ਘਟਾ ਕੇ ਵੇਖੀਏ ਵੀ ਛਤਰੀਆਂ ਤਾਂ ਧਰਮ ਛੋਡਿਆ। ਕਈਆਂ ਕਈਆਂ ਥਾਵਾਂ ਤੇ ਮੈਂ ਇਹ ਵੀ ਅਨੁਭਵ ਕੀਤਾ ਹੈ ਵੀ ਸਿੱਖਾਂ ਨੇ ਵੀ ਆਪਣਾ ਧਰਮ ਛੱਡ ਦਿੱਤਾ ਹੈ, ਆਪਣਾ ਅਸੂਲ ਛੱਡ ਦਿੱਤਾ ਹੈ। ਮਲੇਸ਼ ਭਾਖਿਆ ਗਹੀ, ਆ ਗੁਰੂ ਕਾ ਦਰਬਾਰ ਹੈ, ਇਸ ਦਰਬਾਰ ਵਿੱਚ ਇੰਗਲਿਸ਼ ਦਾ ਕੀ ਜੇ ਕੰਮ ਹੈ? ਆਖਿਰਕਾਰ ਉਦੋਂ ਮਲੇਸ਼ਾਂ ਦੀ ਭਾਖਿਆ ਸੀ, ਹੁਣ ਅੰਗਰੇਜ਼ਾਂ ਦੀ ਭਾਖਿਆ ਹੈ ਤੇ ਅਸੀਂ ਇਸ ਦੇਸ਼ ਵਿੱਚ ਹੀ ਰਹਿ ਰਹੇ। ਮਲੇਸ਼ ਭਾਖਿਆ ਗਹੀ, ਮਲੇਸ਼ਾਂ ਵਾਲੇ ਅਸੀਂ ਭਾਖਿਆ ਗ੍ਰਹਿਣ ਕਰਨ ਲਈ ਇੱਥੋਂ ਤੱਕ ਅਸੀਂ ਨਿਗਰ ਗਏ ਹਾਂ। ਜੇ ਪੇਪਰਾਂ ਤੇ ਗ੍ਰੰਥੀ ਦੀ ਲੋੜ ਹੋਵੇ ਤੇ ਉੱਥੇ ਵੀ ਲਿਖ ਦਿੱਤਾ ਜਾਂਦਾ, ਜੇ ਇੰਗਲਿਸ਼ ਆਉਂਦੀ ਹੋਵੇ ਨਾ ਤੇ ਉਹਨੂੰ ਤਰਜੀਹ ਦਿੱਤੀ ਜਾਏ, ਭਾਵੇਂ ਉਹ ਗੁਰੂ ਗ੍ਰੰਥ ਸਾਹਿਬ ਦੇ ਅਰਥ ਵੀ ਕਰਦਾ ਹੋਵੇ, ਉਹ ਕੀਰਤਨੀਆਂ ਵੀ ਚੰਗਾ ਹੋਵੇ, ਪਿਆਰ ਨਾਲ ਪੰਜਾਬੀ ਵੀ ਬੋਲ ਸਕਦਾ ਹੋਵੇ, ਪੜ੍ਹਾ ਵੀ ਸਕਦਾ ਹੋਵੇ, ਪਰ ਇੱਥੋਂ ਤੱਕ ਅਸੀਂ ਇਹ ਲਿਖ ਦਿੰਦੇ ਹਾਂ ਅੱਖਰਾਂ 'ਚ। ਤੁਸੀਂ ਕਈ ਵਾਰ ਪੇਪਰਾਂ 'ਚ ਪੜ੍ਹਿਆ ਹੋਵੇਗਾ, ਹਿੰਦੁਸਤਾਨ ਦੀ ਏਡੀ ਵੱਡੀ ਪਾਵਰ ਰਸ਼ੀਆ, ਜੇ ਉੱਥੋਂ ਦਾ ਰਾਸ਼ਟਰਪਤੀ ਪ੍ਰਾਈਮ ਮਿਨਿਸਟਰ ਜੋ ਇੰਟਰਪ੍ਰੇਟਰ ਰੱਖ ਸਕਦਾ ਹੈ, ਤੇ ਜਿਹੜੀ ਆ 21 ਬੰਦਿਆਂ ਦੀ ਕਮੇਟੀ ਹੁੰਦੀ ਆ, ਉਹਨਾਂ ਦੀ ਮਿਹਰ ਪਾਉਣੀ ਹੈ ਜੇ ਗ੍ਰੰਥੀ ਹੀ ਇੰਗਲਿਸ਼ ਜਾਣਨ ਵਾਲਾ ਹੋਵੇ। ਤੇ ਗ੍ਰੰਥੀ ਤੇ ਤੁਸੀਂ ਉਹ ਪਾਲੋ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਅਰਥ ਕਰਨ ਜਾਣਦਾ ਹੋਵੇ, ਜਿਹੜਾ ਬੱਚਿਆਂ ਨੂੰ ਬੱਚੀਆਂ ਨੂੰ ਗੁਰੂ ਨਾਲ ਜੋੜਨ ਵਾਲਾ ਹੋਵੇ। ਤੇ ਫਿਰ ਅੰਤਰ ਪੂਜਾ, ਅੰਦਰ ਅੰਦਰ, ਤੇ ਜਿਸ ਤਰ੍ਹਾਂ ਉਦੋਂ ਸੀ ਨਾ ਖੱਤਰੀ ਅੰਦਰ ਤੇ ਪੂਜਾ ਕਰ ਲੈਂਦੇ ਸਨ ਤੇ ਬਾਹਰ ਭਾਖਿਆ ਗਹੀ, ਹੁਣ ਅਸੀਂ ਬਾਹਰ ਅੰਦਰੋਂ ਤੇ ਸਿੱਖੀ ਧਾਰਨ ਕਰ ਲੈਂਦੇ ਹਾਂ, ਤੇ ਜਦੋਂ ਕਿਤੇ ਸਭਾ ਸੁਸਾਇਟੀਆਂ ਵਿੱਚ ਜਾਣਾ ਹੋਵੇ ਨਾ ਇਹਨਾਂ ਅੰਗਰੇਜ਼ਾਂ ਦੇ ਵੱਡਿਆਂ ਵੱਡਿਆਂ ਫੰਕਸ਼ਨਾਂ 'ਚ, ਤੇ ਛੋਟੀ ਜਿਹੀ ਕਿਰਪਾਨ ਹੁੰਦੀ ਹੈ ਜਿਹੜੀ ਕੱਥ ਤੱਕ ਗਾਤਰਾ ਹੋਵੇ ਤੇ ਥੱਲੇ ਉਹਦੀ ਕੋਟ ਪੈਂਟ ਉੱਤੋਂ ਪਾਇਆ ਉਹਦਾ ਪਤਾ ਨਹੀਂ ਲੱਗਦਾ, ਇਹਨੂੰ ਕਹਿੰਦੇ ਨੇ ਅੰਦਰ ਪੂਜਾ। ਦੇਖ ਦਿਖਾਵਾ ਤੇ ਅੰਦਰ ਰੱਖਣਾ, ਪਰ ਅੱਜ ਸਮਾਂ ਐਸਾ ਆਇਆ ਸਿੱਖੀ ਦਾ ਬੋਲਬਾਲਾ ਵੱਧ ਰਿਹਾ, ਗੁਰੂ ਦੇ ਚਰਨਾਂ ਨਾਲ ਜੁੜ ਰਹੇ ਨੇ, ਗੁਰੂ ਮਿਹਰ ਕਰੇ। ਅੱਜ ਗਰੀਬ ਨਵਾਜ਼ ਸਤਿਗੁਰਾਂ ਨੇ ਮਹਾਨ ਮਿਹਰ ਕੀਤੀ ਹੈ, ਆਈਏ ਗੁਰਬਾਣੀ ਦੇ ਨਾਲ ਜੁੜੀਏ। ਇਹ ਮੈਂ ਅੱਖਰ ਇਹਨਾਂ ਪੰਕਤੀਆਂ ਨੂੰ ਮੈਂ ਆਪਣੇ ਕੋਲੋਂ ਨਹੀਂ ਕਹੇ, ਗੁਰੂ ਨਾਨਕ ਪਾਤਸ਼ਾਹ ਨੇ ਉਸ ਵਕਤ ਜੋ ਛਤਰੀਆਂ ਦਾ ਨਿਗਰ ਰਿਹਾ ਧਰਮ ਸੀ ਉਹਨਾਂ ਨੂੰ ਦੁਖੀ ਹੋ ਕੇ ਕਿਹਾ ਸੀ। ਅੱਜ ਵੀ ਸਿੱਖੀ ਦੇ ਬੋਲ ਬਾਲਾ, ਹੁਣ ਤੇ ਬੋਲ ਹੈ ਪਰ ਨਿਗਰ ਗਿਆ ਸੀ ਸਾਡਾ ਜੇ ਆ ਸਮਾਂ ਸਿੱਖ ਕੌਮ ਦੇ ਵਿੱਚ ਜੁਝਾਰਵਾਦ ਅਤੇ ਪੁਰਾਤਨ ਗੁਰਸਿੱਖਾਂ ਦਾ ਕਿਤੇ ਬੋਲ ਬਾਲਾ ਨਾ ਹੁੰਦਾ। ਕਲਗੀਧਰ ਪਾਤਸ਼ਾਹ ਤੋਂ ਚਲੀ ਹੋਈ ਟਕਸਾਲ, ਜੇ ਉਸ ਦੀ ਵੱਡੀ ਦਲੇਰੀ ਕੁਰਬਾਨੀ ਜੇ ਜਗਾਉਣ ਦਾ ਨਾਂ ਵਿਚਾਰ ਹੋਵੇ ਤੇ ਅੱਜ ਉਹ ਵੀ ਅਸੀਂ ਉਸੇ ਤਰ੍ਹਾਂ ਸੀ। ਗਰੀਬ ਨਵਾਜ ਸਤਿਗੁਰੂ, ਜਪਜੀ ਸਾਹਿਬ ਦੀ ਆਰੰਭਤਾ ਹੈ। ਜਪਜੀ ਸਾਹਿਬ ਇੱਕ ਐਸੀ ਬਾਣੀ ਹੈ, ਜੇ ਉਹ ਵਕਤੱਬ ਕਰਨ ਵਾਲਾ ਬੰਦਾ ਹੈ ਉਹ ਕਹਿੰਦਾ ਵੀ ਮੈਂ ਬਹੁਤ ਕੁਝ ਸੁਣਾ ਜਾਵਾਂ, ਮੇਰਾ ਕੋਈ ਰਹੇ ਨਾ, ਮੈਂ ਬਹੁਤ ਕੁਝ ਸੁਣਾ ਜਾਵਾਂ। ਤੇ ਸੁਣਨ ਵਾਲਾ ਸੋਚਦਾ ਵੀ ਮੈਂ ਬਹੁਤ ਕੁਝ ਸੁਣ ਜਾਵਾਂ, ਪਰ ਸਾਰਾ ਕੁਝ ਜਦੋਂ ਬਾਅਦ ਚ ਵਿਚਾਰੀਦਾ ਹੈ, ਕਹਿਣ ਵਾਲੇ ਨੂੰ ਅਨੁਭਵ ਹੋ ਜਾਂਦਾ ਸਿਆਣੇ ਨੂੰ ਵੀ ਮੈਂ ਕੁਝ ਨਹੀਂ ਸੁਣਾ ਸਕਿਆ, ਸੁਣਨ ਵਾਲੇ ਨੂੰ ਅਨੁਭਵ ਹੁੰਦਾ ਵੀ ਮੈਂ ਵੀ ਕੁਝ ਨਹੀਂ ਸੁਣ ਸਕਿਆ। ਗੁਰੂ ਕਾ ਖਜ਼ਾਨਾ ਤੇ ਅਮੋਲਕ ਖਜ਼ਾਨਾ, ਸਮੁੰਦਰ ਕਦੇ ਪਾਣੀ ਦਾ ਮਾਪਿਆ ਨਹੀਂ ਜਾਂਦਾ, ਪਿਆਸ ਵੀ ਬੁੱਝ ਜਾਂਦੀ ਹੈ, ਇਸ਼ਨਾਨ ਵੀ ਹੋ ਸਕਦੇ ਨੇ, ਡੂੰਘਿਆਈ ਦਾ ਉਹਦੇ ਤੋਂ ਮਾਪਾ ਨਹੀਂ ਲਿਆ ਜਾ ਸਕਦਾ। ਗਰੀਬ ਨਵਾਜ ਸਤਿਗੁਰਾਂ ਨੇ ਬਾਣੀ, ਜਪਜੀ ਸਾਹਿਬ ਦੀ ਬਾਣੀ ਕਿਸਾਨੂੰ ਬਹੁਤ ਅਮੋਲਕ ਦਿੱਤੀ ਹੈ। ਉਸ ਪਰਮੇਸ਼ਰ ਦੇ ਲਾਗੇ, ਉਸ ਪਰਮੇਸ਼ਰ ਵਿੱਚ ਅਭੇਦ ਹੋਣ ਦੇ, ਇੱਕ ਗੱਲ ਯਾਦ ਰੱਖੀਏ, ਅਸੀਂ ਪਰਮੇਸ਼ਰ ਦੇ ਗੁਣ ਗਿਣਨੇ ਨਹੀਂ, ਗੁਣ ਗਾਉਣੇ ਆ, ਗੁਣਾਂ ਨੂੰ ਗਿਣਨਾ ਨਹੀਂ, ਪਰਮੇਸ਼ਰ ਦੇ ਗੁਣ ਗਾਉਣੇ ਆ। ਜਿਸ ਤਰ੍ਹਾਂ ਮੱਛੀ ਨੇ ਪਾਣੀ ਦੀ ਅਥਾਹ, ਪਾਣੀ ਦਾ ਅੰਤ ਨਹੀਂ ਵੇਖਣਾ, ਉਹਨੇ ਤੇ ਪਾਣੀ ਨੂੰ ਆਪਣਾ ਜੀਵਨ ਬਣਾਉਣਾ ਹੈ। ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਹਾ। ਮੱਛੀ ਕਦੀ ਪਾਣੀ ਦਾ ਥਾਹ ਨਹੀਂ ਲੈ ਸਕਦੀ। ਮੱਛੀ ਨੂੰ ਅਨੁਭਵ ਹੋਵੇ ਵੀ ਮੇਰਾ ਤਾਂ ਜੀਵਨ ਪਾਣੀ ਹੈ। ਸਿੱਖ ਦਾ ਜੀਵਨ ਹੋਵੇ ਵੀ ਮੈਂ ਗੁਰੂ ਕੀ ਵਿਚਾਰ ਸੁਣਨੀ ਹੈ ਤੇ ਸੁਣਾਉਣੀ ਹੈ, ਗੁਰੂ ਦੇ ਗੁਣ ਗਾਉਣੇ ਨੇ, ਗੁਰੂ ਦੇ ਗੁਣ ਗਿਣਨੇ ਨਹੀਂ, ਗੁਰੂ ਦੀ ਬਾਣੀ ਦਾ ਥਾਹ ਨਹੀਂ ਲੈਣਾ। ਗੁਰੂ ਕੀ ਬਾਣੀ ਇੱਕ ਐਸੀ ਹੈ, ਜਪਜੀ ਸਾਹਿਬ ਉਸ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਐਸੀ ਸੁਤੰਤਰ ਅਸਤਰਜ ਬਾਣੀ ਲਿਖੀ ਹੈ ਜਿਸ ਬਾਣੀ ਦਾ ਅਰਥਾਂ ਸਮੇਤ ਮੁਸਲਮਾਨਾਂ ਵਿਦਵਾਨਾਂ ਨੇ ਵੀ ਕੀਤਾ ਹੈ, ਹਿੰਦੂ ਵੀਰਾਂ ਨੇ ਵੀ ਕੀਤਾ ਹੈ, ਅੰਗਰੇਜ਼ਾਂ ਨੇ ਵੀ ਕੀਤਾ ਹੈ, ਜਿਸ ਜਿਸ ਨੇ ਵੀ ਸਿੱਖ ਮਤ ਨਾਲ ਵਾਹ ਪਾਇਆ ਉਹਨੇ ਜਪਜੀ ਸਾਹਿਬ ਦਾ ਟੀਕਾ ਕੀਤਾ। ਜੇ ਮੈਂ ਇਹ ਕਹਿ ਲਵਾਂ ਕਿ ਅੱਜ ਤੋਂ ਪਹਿਲਾਂ ਕੋਈ ਘੱਟ ਤੋਂ ਘੱਟ 500-600 ਵਰਾਇਟੀ ਦਾ ਟੀਕਾ ਜਪਜੀ ਸਾਹਿਬ ਦਾ ਹੋਇਆ ਹੋਵੇਗਾ ਵਿਦਵਾਨਾਂ ਦਾ, ਤਾਂ ਵੀ ਥੋੜਾ। ਐਸੀ ਇੱਕ ਜਪਜੀ ਸਾਹਿਬ ਬਾਣੀ ਤੇ ਜਪਜੀ ਸਾਹਿਬ ਕੁੱਲ ਆਲਮ ਦਾ ਸਾਂਝੀ ਬਾਣੀ ਹੈ। ਜਿਸ ਤਰ੍ਹਾਂ ਸੂਰਜ ਦਾ ਚਾਨਣ ਸਭ ਨੂੰ ਸਾਂਝਾ ਹੈ, ਪਾਣੀ ਸਾਰਾ ਸਾਂਝਾ ਹੈ, ਹਵਾ ਸਭ ਦੀ ਸਾਂਝੀ ਹੈ ਅਤੇ ਅੱਗ ਸਾਰੀ ਸਾਂਝੀ ਹੈ, ਕੁੱਲ ਆਲਮ ਨੂੰ ਉਪਦੇਸ਼ ਦੇਣ ਵਾਲੀ ਜਪਜੀ ਸਾਹਿਬ ਬਾਣੀ ਸਾਂਝੀ ਹੈ। ਗੁਰਬਾਣੀ ਵਿੱਚ ਜਪਜੀ ਸਾਹਿਬ ਵਿੱਚ ਇੱਕ ਇਤਨੇ ਖਜ਼ਾਨੇ ਨੇ, ਕਿਉਂਕਿ ਭਗਤ ਭੰਡਾਰ ਗੁਰੂ ਕੀ ਬਾਣੀ ਦੇ ਭਗਤ ਭੰਡਾਰ ਭਰੇ, ਇਹ ਲਾਲਾ ਨਾਲ ਭਰੇ ਹੋਏ ਨੇ। ਗਾਵਤ ਸੁਣਤ ਨਿਹਾਲ ਹੋ ਜਾਏ, ਇਹ ਗੁਰਬਾਣੀ ਇੱਕ ਲਾਲਾ ਨਾਲ ਭੰਡਾਰ ਭਰਿਆ ਹੋਇਆ, ਜੋ ਗਾਵੇਗਾ ਜੋ ਸੁਣੇਗਾ ਉਹ ਨਿਹਾਲ ਹੋ ਜਾਏਗਾ। ਸ੍ਰੀ ਜਪਜੀ ਸਾਹਿਬ ਦੀ ਵਿਚਾਰ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉਚਾਰਨ ਹੋ ਗਈ, ਸੰਪੂਰਨ ਹੋ ਗਈ ਤੇ ਫਿਰ ਗੁਰੂ ਕੀ ਹਜ਼ੂਰੀ ਵਿੱਚ ਵੇਖਿਆ ਵੀ ਇਸ ਦੀ ਤਾਬਿਆ ਕਿਹਨੂੰ ਬਿਠਾਈਏ। ਇਹ ਤਾਬਿਆ ਬਹੁਤ ਪਵਿੱਤਰ ਹੈ, ਗੁਰੂ ਕੀ ਬਾਣੀ ਦੀ ਤਾਬਿਆ ਇੰਨੀ ਪਵਿੱਤਰ ਹੈ, ਗੁਰੂ ਤੋਂ ਬਾਅਦ ਦੂਜਾ ਦਰਜਾ ਰਖਾਉਣ ਵਾਲੀ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਤੱਕਿਆ ਸੋਢੀਆਂ ਦੇ ਸਾਹਿਬਜ਼ਾਦਿਆਂ ਨੂੰ, ਬੇਦੀਆਂ ਦੇ ਸਾਹਿਬਜ਼ਾਦਿਆਂ ਨੂੰ, ਭੱਲਿਆਂ ਦੇ ਸਾਹਿਬਜ਼ਾਦਿਆਂ ਨੂੰ, ਤਿੰਨਾਂ ਦੇ ਸਾਹਿਬਜ਼ਾਦੇ ਤੇ ਕਰਨੀ ਤੇ ਕਥਨੀ ਦੇ ਸਿਆਣਿਆਂ ਨੂੰ ਵੇਖਿਆ, ਪਰ ਇੱਕ ਨਿਗਾਹ ਗਈ ਜੋ ਉਹਨਾਂ ਸਮਿਆਂ ਚ 98 ਸਾਲ ਦਾ ਸੀ, ਪਿਆਰ ਵਾਲਾ ਬਜ਼ੁਰਗ ਬਾਬਾ ਬੁੱਢਾ ਜੀ, ਉਹਦੇ ਵੱਲ ਨਿਗਾਹ ਚਲੇ ਗਈ। ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਹਿ ਸਕਦਾ ਹੈ ਤੇ ਇੱਕ ਆਹ ਆਤਮਾ ਬਹਿ ਸਕਦੀ ਹੈ ਜਿਹੜੀ ਬੜੀ ਪਵਿੱਤਰ ਹੈ। ਬਾਬਾ ਜੀ ਨੂੰ ਹਰਿਮੰਦਰ ਸਾਹਿਬ ਵਿੱਚ ਗੁਰੂ ਦੀ ਹਜ਼ੂਰੀ ਵਿੱਚ ਬਿਠਾਲ ਦਿੱਤਾ। ਫਿਰ ਆਪ ਗੁਰੂ ਅਰਜਨ ਦੇਵ ਪਾਤਸ਼ਾਹ ਜਿਸ ਤਰ੍ਹਾਂ ਤੁਸੀਂ ਸੰਗਤ ਰੂਪ ਬੈਠੇ ਹੋ, ਉਸ ਸੰਗਤ ਦੇ ਰੂਪ ਵਿੱਚ ਬੈਠੇ ਨੇ, ਆਪ ਸੰਗਤ ਦੇ ਰੂਪ ਵਿੱਚ ਬੈਠੇ ਆ। ਤੇ ਜਿਸ ਵੇਲੇ ਰਾਤ ਨੂੰ ਸੁਖਾਸਨ ਕਰਨ ਦਾ ਸਮਾਂ ਆਇਆ, ਅੱਜ ਵੀ ਤੁਸੀਂ ਜਾ ਕੇ ਅਕਾਲ ਤਖ਼ਤ ਦੇ ਕੋਠਾ ਸਾਹਿਬ ਵੇਖੋ, ਥੱਲੇ ਸਿਰਫ ਚਾਦਰ ਵਿਛੀ ਹੋਈ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜਦੋਂ ਕਿਤੇ ਆਰਾਮ ਕਰਨਾ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੜ੍ਹਨਗੇ ਦੇ ਥੱਲੇ ਸਿਰਫ ਥੋੜਾ ਜਿਹਾ ਵਸਤਰ ਵਿਛਾ ਕੇ ਉੱਥੇ ਆਰਾਮ ਕਰਦੇ ਸਨ। ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਵੱਡਾ ਸਤਿਕਾਰ ਕਰਦੇ ਸੀ, ਅਲਾਹੀ ਬਾਣੀ ਦਾ ਸਤਿਕਾਰ ਕਰਦੇ ਸੀ, ਕਿਉਂਕਿ ਇਹ ਧੁਰਕੀ ਬਾਣੀ ਸੀ। ਇਸ ਧੁਰਕੀ ਬਾਣੀ ਦਾ ਗੁਰੂ ਨਾਨਕ ਪਾਤਸ਼ਾਹ ਨੇ ਬੜਾ ਸਤਿਕਾਰ ਕੀਤਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਕਿ ਆਸਾ ਹੱਥ ਕਿਤਾਬ ਕੱਚ, ਜਿਹੜੀ ਕੱਛ ਦੇ ਵਿੱਚ ਬੁੱਕ ਲਈ ਹੁੰਦੀ ਸੀ, ਜਿਹਦੇ ਤੇ ਜੋ ਬਾਣੀ ਆਵੇ ਗੁਰੂ ਨਾਨਕ ਪਾਤਸ਼ਾਹ ਲਿਖ ਲੈਂਦੇ ਸਨ। ਉਦਾਸੀ ਤੋਂ ਬਾਅਦ ਜਦੋਂ ਕਰਤਾਰਪੁਰ ਸਾਹਿਬ ਆਉਂਦੇ ਸਨ ਤੇ ਆਪਣੀ ਸੁਪਤਨੀ ਸੁਲੱਖਣੀ ਨੂੰ ਉਹ ਬੁੱਕ ਦੇ ਦਿੰਦੇ ਸਨ, ਤੇ ਸੁਲੱਖਣੀ ਦਾ ਇੰਨੀ ਸ਼ਰਧਾ ਸੀ ਉਸ ਬੁੱਕ ਨੂੰ, ਜਿਸ ਤਰ੍ਹਾਂ ਮੰਜੀ ਸਾਹਿਬ ਹੈ, ਇੰਨਾ ਕੁ ਸਥਾਨ ਬਣਾ ਕੇ ਪ੍ਰਕਾਸ਼ ਕਰਕੇ ਉਸ ਬੁੱਕ ਨੂੰ ਰੱਖਣਾ। ਹੱਦ ਤੋਂ ਵੱਧ ਸਤਿਕਾਰ ਤੇ ਜਿਤਨੀਆਂ ਸਿੱਖ ਸੰਗਤਾਂ ਸਨ ਸਭ ਤੋਂ ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਉਸ ਬੁੱਕ ਨੂੰ ਉਸ ਪੋਥੀ ਨੂੰ ਨਮਸਕਾਰ ਕਰਨੀ ਤੇ ਫਿਰ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਚ ਹਾਜ਼ਰ ਹੋ ਕੇ ਤੇ ਨਮਸਕਾਰਾਂ ਕਰਨੀ। ਇਹ ਕਰਤਾਰਪੁਰ ਸਾਹਿਬ ਦੀ ਇਸੇ ਕਰਕੇ ਕਰਤਾਰਪੁਰ ਜਿੰਨੀਆਂ ਰੋਹ ਰੀਤਾਂ ਜਿਤਨੀਆਂ ਮਰਿਆਦਾ ਨੇ ਕਰਤਾਰਪੁਰ ਇੱਕ ਕੇਂਦਰ ਹੈ। ਤਾਂ ਇਹਦਾ ਭਾਈ ਗੁਰਦਾਸ ਜੀ ਨੇ ਲਿਖਿਆ ਨਾ, ਰਾਤੀ ਸੋਦਰ ਗਾਵੀਏ, ਵੀ ਰਾਤ ਨੂੰ ਸੋਦਰ ਆਰਤੀ ਗਾਈਦੀ ਹੈ, ਅੰਮ੍ਰਿਤ ਵੇਲੇ ਜਾਪ ਉਚਾਰਾ। ਅੰਮ੍ਰਿਤ ਵੇਲੇ ਜਾਪ ਸਾਹਿਬ ਦਾ ਪਾਠ ਹੁੰਦਾ ਸੀ। ਇਹ ਜੋ ਜਾਪ ਸਾਹਿਬ ਜਾਪ ਸਾਹਿਬ ਦਾ ਭਾਵ ਕਿ ਜਪਜੀ ਸਾਹਿਬ, ਜਾਂ ਇਹਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜਦੋਂ ਆਪਣੀ ਬੀੜ ਉਚਾਰਨ ਕੀਤੀ ਨਾ, ਤੁਸੀਂ ਕਿਤੇ ਕਰਤਾਰਪੁਰ ਵਾਲੇ ਬੀੜ ਦੇ ਦਰਸ਼ਨ ਕਰੋ, ਉੱਥੇ ਲਿਖਿਆ ਜਪ ਨਿਸ਼ਾਨ। ਨਿਸ਼ਾਨ ਦਾ ਅਰਥ ਹੈ ਪਰਵਾਨਾ, ਚਿੱਠੀ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਉਪਦੇਸ਼ ਦਿੱਤਾ ਹੈ ਵੀ ਹੇ ਸਿੱਖ ਸੰਗਤ, ਜਪਜੀ ਸਾਹਿਬ ਇੱਕ ਸਿੱਖ ਕੋਲ ਐਸੀ ਚਿੱਠੀ ਹੈ, ਜਿਸ ਦੇ ਕੋਲ ਇਹ ਚਿੱਠੀ ਹੋਵੇਗੀ ਉਹ ਵਾਹਿਗੁਰੂ ਦੀ ਦਰਗਾਹ ਵਿੱਚ ਪਹੁੰਚ ਜਾਏਗਾ। ਇਹ ਚਿੱਠੀ ਲੈ ਕੇ ਉਸ ਪਰਮੇਸ਼ਰ ਦੀ ਦਰਗਾਹ ਵਿੱਚ ਪਹੁੰਚੇਗਾ, ਕਿਉਂਕਿ ਇਹ ਚਿੱਠੀ ਹੀ ਉਸ ਵਾਹਿਗੁਰੂ ਦੀ ਚਿੱਠੀ ਹੈ। ਨਿਸ਼ਾਨ ਦਾ ਅਰਥ ਹੈ ਚਿੱਠੀ, ਚੀਰਾ। ਜਿਸ ਸਿੱਖ ਦੇ ਕੋਲ ਇਹ ਹੋਵੇਗਾ ਉਹ ਵਾਹਿਗੁਰੂ ਦੀ ਦਰਗਾਹ ਵਿੱਚ ਪਹੁੰਚ ਜਾਏਗਾ। ਇਸੇ ਕਰਕੇ ਹੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਇੱਕ ਟੀਕਾ ਲਿਖਿਆ ਜਪਜੀ ਸਾਹਿਬ ਦਾ ਗਰਭਗੰਜਨ, ਉਹਦੇ ਚ ਲਿਖਿਆ ਸਿੱਖ ਗੁਰੂ ਕਾ ਹੋਏ ਕਿ ਜਪਜੀ ਕੰਠ ਨਕੀਨ, ਤੰਦਰ ਤੁਖ ਬਿਨ ਕਾਮ ਕੇ ਤੈਸੇ ਸਿੱਖ ਕੋਚੇ। ਸਿੱਖ ਗੁਰੂ ਕਾ ਹੋ ਕੇ ਜਿਸ ਨੇ ਜਪਜੀ ਸਾਹਿਬ ਕੰਠ ਨਹੀਂ ਕੀਤਾ, ਉਸ ਸਿੱਖ ਦਾ ਜੀਵਨ ਇਸ ਤਰ੍ਹਾਂ ਸਮਝੋ ਜਿਸ ਤਰ੍ਹਾਂ ਚੌਲਾਂ ਦਾ ਦਾਣਾ ਕੱਢ ਲਈਏ ਤੇ ਮਗਰੋਂ ਫੂਸ ਰਹਿ ਜਾਂਦਾ ਹੈ। ਸਿੱਖ ਦਾ ਜੀਵਨ ਇੱਕ ਫੂਸ ਹੈ ਜਿਹਨੇ ਜਪਜੀ ਸਾਹਿਬ ਕੰਠ ਨਹੀਂ ਕੀਤਾ। ਜਪਜੀ ਸਾਹਿਬ ਸਿੱਖ ਕੌਮ ਅਤੇ ਹੋਰ ਜਿਤਨੇ ਜਿਨ੍ਹਾਂ ਜਿਨ੍ਹਾਂ ਨੇ ਜਪਜੀ ਸਾਹਿਬ ਦੀ ਬਾਣੀ ਨਾਲ ਵਾਹ ਵਾਸਤਾ ਪਾਇਆ ਹੈ ਉਹਨਾਂ ਨੂੰ ਪਤਾ ਹੈ। ਉਹਨਾਂ ਨੂੰ ਪੁੱਛ ਕੇ ਵੇਖੋ ਇਸ ਜਪਜੀ ਸਾਹਿਬ ਦੇ ਵਿੱਚ 40 ਪ੍ਰਕਰਨ ਨੇ, 2 ਸਲੋਕਾਂ ਦੇ ਤੇ 38 ਪੌੜੀਆਂ ਦੇ ਅਸਰਜ, ਕਿਉਂਕਿ ਜੋ ਗੁਰੂ ਨਾਨਕ ਪਾਤਸ਼ਾਹ ਨੂੰ ਪਰਮੇਸ਼ਰ ਨੇ ਦਾਤ ਦਿੱਤੀ ਸੀ ਨਾ ਮੂਲ ਮੰਤਰ ਦੀ ਗੁਰਪ੍ਰਸਾਦ ਤੱਕ, ਉਹਦੇ 38 ਹੀ ਅੱਖਰ ਨੇ, 38 ਅੱਖਰ। ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਹੇ ਵਾਹਿਗੁਰੂ, ਜੇ ਤੂੰ ਮੈਨੂੰ 38 ਅੱਖਰਾਂ ਮੂਲ ਮੰਤਰ ਦੀ ਦਾਤ ਬਖਸ਼ੀ ਹੈ ਤੇ ਮੈਂ 38 ਪੌੜੀਆਂ ਦੇ ਰੂਪ ਵਿੱਚ ਤੇਰੇ ਅੱਗੇ ਪ੍ਰਾਰਥਨਾ ਕਰਦਾ, ਤੇਰਾ ਜਸ ਕਰਦਾ। ਤੇ ਜਿਸ ਤੋਂ ਬਾਅਦ ਕਹਿੰਦੇ ਨੇ ਜਦੋਂ ਬਖਸ਼ਿਸ਼ ਹੋ ਜਾਏ ਤੇ ਬਖਸ਼ਿਸ਼ ਤੋਂ ਬਾਅਦ ਫਿਰ ਸਿਫਤ ਕੀਤੀ ਜਾਂਦੀ ਹੈ। ਮੂਲ ਮੰਤਰ ਗੁਰਪ੍ਰਸਾਦ ਤੱਕ ਗੁਰੂ ਨਾਨਕ ਪਾਤਸ਼ਾਹ ਨੂੰ ਉਸ ਵਾਹਿਗੁਰੂ ਨੇ ਬਖਸ਼ਿਆ ਤੇ 38 ਅੱਖਰਾਂ ਜਾਪ, 38 ਪੌੜੀਆਂ ਚ ਉਹਦੀ ਸਿਫਤ ਕੀਤੀ ਹੈ ਤੇ ਆਪਣੇ ਵੱਲੋਂ ਉਸ ਦੀ ਉਸਤਤ ਸਤੋਤਰ ਹੈ ਵੀ ਕਿੰਨੇ ਮੂਲ ਮੰਤਰ ਦੀ ਦਾਤ ਦਿੱਤੀ, ਜਿਹੜਾ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਹ ਜਿਹੜੇ 23 ਅੱਖਰ ਸਨ ਇਹ ਗੁਰੂ ਨਾਨਕ ਪਾਤਸ਼ਾਹ ਨੇ ਪਰਮੇਸ਼ਰ ਦਾ ਧੰਨਵਾਦ ਕੀਤਾ। ਕੋਈ ਐਸ ਦਰ ਤੋਂ ਕਿਸੇ ਨੂੰ ਬਖਸ਼ਿਸ਼ ਹੋ ਜਾਏ ਤੇ ਉਹ ਧੰਨਵਾਦ ਕਰੇਗਾ, ਜੇ ਨਾ ਧੰਨਵਾਦ ਕਰੇਗਾ ਤੇ ਬੇਗੁਰਾ ਹੋਵੇਗਾ, ਬੇਅਸੂਲਾ ਬੰਦਾ ਹੋਵੇਗਾ। ਪਰਮੇਸ਼ਰ ਨਿਰਗੁਣ ਸੀ, ਗੁਰੂ ਨਾਨਕ ਪਾਤਸ਼ਾਹ ਸਰਗੁਣ ਸਨ, ਨਿਰਗੁਣ ਆਪ ਸਰਗੁਣ ਪੀ, ਉਹੀ ਸਰੂਪ ਇੱਕੋ ਹੀ ਸੀ, ਪਿਤਾ ਤੇ ਪੁੱਤਰ ਵਿੱਚ ਕੋਈ ਭੇਦ ਨਹੀਂ, ਪਰ ਇੱਕ ਨਿਰਗੁਣ ਹੈ ਇੱਕ ਸਰਗੁਣ ਹੈ, ਦੋ ਜੋਤਾਂ ਨੇ। ਨਿਰਗੁਣ ਸਰੂਪ ਵੱਲੋਂ ਅਮਰਾਵਤੀ ਅੱਖਰਾਂ ਅਲਾਹੀ ਬਾਣੀ ਦੇ ਅੱਖਰਾਂ ਦਾ ਮੂਲ ਮੰਤਰ ਦਿੱਤਾ ਜਾ ਰਿਹਾ ਵੀ ਇਸ ਮੰਤਰ ਨਾਲ ਸੰਸਾਰ ਦੇ ਜੀਵਾਂ ਨੂੰ, ਸੜਦੇ ਬੜਦੇ ਕਲਯੁਗ ਦੇ ਜੀਵਾਂ ਨੂੰ ਇਸ ਉਪਦੇਸ਼ ਨਾਲ ਜੋੜ। ਤੇ ਗੁਰੂ ਨਾਨਕ ਪਾਤਸ਼ਾਹ ਨੇ ਉਹਦੀ ਸਿਫਤ ਸਤੋਤਰ ਕੀਤਾ ਤੇ ਸਿੱਖਾਂ ਨੂੰ ਕਿਹਾ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਗੁਰੂ ਤੇ ਪਰਮੇਸ਼ਰ ਸਨ, ਅਕਾਲ ਪੁਰਖ ਅੰਤਰ ਜਾਮੇ ਅਪਰਮ ਪਰਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਏ ਜੀਓ। ਇਹਨਾਂ ਵਿਦਵਾਨਾਂ ਚੋਂ, ਤੁਹਾਡੀ ਸੰਗਤ ਚੋਂ ਕਿਸੇ ਵਿਦਵਾਨ ਨੇ ਉਦਾਸੀ ਸੰਪਰਦਾ ਦੇ ਕੋਈ ਬੁੱਕ ਪੜ੍ਹੀ ਹੋਵੇਗੀ ਨਾ, ਉਹਦੇ ਵਿੱਚ ਉਹਨਾਂ ਲਿਖਿਆ ਵੀ ਸੰਤ ਰੇਣ ਗੁਰੂ ਨਾਨਕ ਦਾ ਗੁਰੂ ਸੀ, ਪਰ ਗਲਤ ਹੋਵੇਗਾ। ਉਸ ਪ੍ਰੇਮੀ ਨੂੰ ਮੈਂ ਇਹ ਸੂਚਿਤ ਕਰਨਾ ਚਾਹੁੰਦਾ ਹਾਂ, ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ ਹੀ ਆਪ ਆਪਣੇ ਗੁਰੂ ਦੇ ਸੰਬੰਧ ਵਿੱਚ ਲਿਖਿਆ, ਅਪਰਮ ਪਰਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਏ ਜੀਉ। ਤੇ ਉਹਨਾਂ ਵਿਦਵਾਨਾਂ ਵੀਰਾਂ ਨੂੰ ਮੈਂ ਬੇਨਤੀ ਕਰਦਾ ਹਾਂ, ਤੁਸੀਂ ਨਾਨਕ ਪ੍ਰਕਾਸ਼ ਪੜ੍ਹੋ। ਸੰਤ ਰੇਣ ਤੇ ਹੱਥ ਜੋੜ ਕੇ ਕਹਿੰਦਾ ਸੀ ਕਿ ਹੇ ਬਾਲਕ, ਹੇ ਆਤਮਾ, ਤੇਰਾ ਪ੍ਰਕਾਸ਼ ਮੇਰੇ ਕੋਲ ਝੱਲਿਆ ਨਹੀਂ ਜਾਂਦਾ, ਅਸੀਂ ਆਪੇ ਲੰਗਰ ਲਿਆ ਕੇ ਤਿਆਰ ਕਰ ਲਵਾਂਗੇ ਆ ਜਿਹੜੇ 20 ਰੁਪਈਏ ਦਿੱਤੇ। ਤੇ ਜਿਸ ਸਾਧੂ ਕੋਲੋਂ, ਜਿਸ ਬਾਲਕ ਦੀ ਅਵਸਥਾ ਦਾ ਤੇਜ ਪ੍ਰਤਾਪ ਨਾ ਸਹਾਰਿਆ ਜਾਵੇ ਤੇ ਉਹਦਾ ਗੁਰੂ ਬਣਨ ਦੇ ਹੱਕਦਾਰ ਕਿਸ ਨਾ ਕਹੋ। ਪਰਮੇਸ਼ਰ ਦਾ ਗੁਰੂ ਹੈ ਅਕਾਲ ਪੁਰਖ ਅੰਤਰਜਾਮੀ, ਤੇ ਗੁਰੂ ਨਾਨਕ ਪਾਤਸ਼ਾਹ ਨੂੰ ਮੂਲ ਮੰਤਰ ਦੀ ਗੁਰਪ੍ਰਸਾਦ ਤੱਕ ਦਾਤ ਮਿਲੀ ਹੈ। ਤੇ ਸਾਡਾ ਤੇ ਗੁਰੂ ਗੁਰੂ ਨਾਨਕ ਹੈ ਨਾ, ਅਕਾਲ ਪੁਰਖ ਅੰਤਰਜਾਮੀ ਸਾਡਾ ਇਸ਼ਟ ਹੈ, ਸਾਡਾ ਗੁਰੂ ਨਹੀਂ। ਅਕਾਲ ਪੁਰਖ ਅੰਤਰਜਾਮੀ ਗੁਰੂ ਹੈ ਗੁਰੂ ਨਾਨਕ ਪਾਤਸ਼ਾਹ ਦਾ, ਸਾਡਾ ਇਸ਼ਟ ਹੈ। ਸਿੱਖ ਕੌਮ ਦਾ ਸਿੱਖ ਜਦੋਂ ਅੰਮ੍ਰਿਤ ਛਕਾਈਦਾ ਹੈ ਤੇ ਸਿੱਖਿਆ ਦਿੱਤੀ ਜਾਂਦੀ ਹੈ ਵੀ ਖਾਲਸਾ ਜੀ, ਇਸ਼ਟ ਤੇਰਾ ਅਕਾਲ ਪੁਰਖ ਅੰਤਰਜਾਮੀ ਹੈ, ਤੇ ਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਹੈ, ਤੇ ਪਿਤਾ ਤੇਰੇ ਧਰਮ ਦੇ ਕਲਗੀਧਰ ਪਾਤਸ਼ਾਹ ਨੇ, ਸਾਡੇ ਗੁਰੂ ਗੁਰੂ ਨਾਨਕ ਪਾਤਸ਼ਾਹ ਨੇ। ਤੇ ਸਾਡੇ ਗੁਰੂ ਨੇ ਜੋ ਸਾਨੂੰ ਉਪਦੇਸ਼ ਦਿੱਤਾ ਵੀ ਮੈਂ ਪਰਮੇਸ਼ਰ ਦੀ ਸਿਫਤ ਕੀਤੀ ਹੈ, ਸਤੋਤਰ ਕੀਤਾ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਉਸੇ ਪੀ ਸੱਚ ਤਾਂ। ਤੇ ਜੇ ਦੱਸ ਦੇ ਗੁਰੂ ਦਾ ਮੂਲ ਮੰਤਰ ਵਿੱਚ ਨਾ ਹੀ ਨਾ ਹੋਵੇ ਤੇ ਫਿਰ ਉਹ ਕਹੇ ਵੀ ਮੇਰਾ ਗੁਰੂ ਨਾਨਕ ਪਾਤਸ਼ਾਹ ਗੁਰੂ ਹੈ, ਤੇ ਉਹ ਤੇ ਆਪਣੇ ਗੁਰੂ ਦਾ ਨਾਂ ਹੀ ਨਹੀਂ ਲੈਣਾ ਚਾਹੁੰਦਾ ਮੂਲ ਮੰਤਰ ਵਿੱਚ। ਤੇ ਮੂਲ ਮੰਤਰ ਵਿੱਚ ਹੀ ਆਪਣੇ ਗੁਰੂ ਦਾ ਨਾਂ ਤਾਂ ਹੀ ਲੈ ਸਕਦਾ ਜੇ ਨਾਨਕ ਹੋ ਸੀ ਵੀ ਸਦ ਤੱਕ ਮੂਲ ਮੰਤਰ ਪੜ੍ਹੇਗਾ। ਗੁਰੂ ਨਾਨਕ ਪਾਤਸ਼ਾਹ ਨੇ ਜਪਜੀ ਸਾਹਿਬ ਦੀ ਦਾਤ ਟਕਸਾਲ ਦੇ ਵਿਦਵਾਨਾਂ ਦੀ, ਸਤਪੁਰਖਾਂ ਦੀ ਵਿਚਾਰ ਹੈ, ਸੁਮੇਰ ਪਰਬਤ ਤੇ ਇਹ ਚਰਚਾ ਹੋਈ ਸੀ, ਉੱਤਰ ਪ੍ਰਸ਼ਨਾਂ ਦੀ ਬਾਣੀ ਹੈ। ਸੁਮੇਰ ਪਰਬਤ ਤੇ ਸਿੱਧਾਂ ਨਾਲ ਇਹਦੀ ਚਰਚਾ ਹੋਈ ਹੈ। ਇਹਨੂੰ ਪੌੜੀਆਂ ਦੇ ਰੂਪ ਵਿੱਚ ਕਰਤਾਰਪੁਰ ਸਾਹਿਬ ਜਦੋਂ ਸਿੱਧਾਂ ਨੇ ਕਿਹਾ ਭਾਈ ਲਹਿਣੇ ਨੂੰ, ਗੁਰੂ ਅੰਗਦ ਦੇਵ ਪਾਤਸ਼ਾਹ ਨੂੰ, ਵੀ ਪ੍ਰੇਮੀਆਂ ਤੈਨੂੰ 6-7 ਸਾਲ ਹੋ ਗਏ ਨੇ ਗੁਰੂ ਨਾਨਕ ਪਾਤਸ਼ਾਹ ਕੋਲ ਰਹਿੰਦਿਆਂ, ਤੇਰਾ ਮਾਲਾ ਮੰਤਰ ਕਿਹੜਾ, ਤੇਰਾ ਮੂਲ ਮੰਤਰ ਕਿਹੜਾ, ਤੇਰਾ ਗੁਰਮੰਤਰ ਕਿਹੜਾ, ਇਹ ਸਾਰੀਆਂ ਚੀਜ਼ਾਂ ਪੁੱਛੀਆਂ। ਗੁਰਮੰਤਰ ਵੀ ਦੱਸ ਦਿੱਤਾ ਵੀ ਮੇਰਾ ਗੁਰਮੰਤਰ ਵਾਹਿਗੁਰੂ ਹੈ। ਮੂਲ ਮੰਤਰ ਵੀ ਦੱਸ ਦਿੱਤਾ ਵੀ ਮੇਰਾ ਮੂਲ ਮੰਤਰ ਏਕ ਓਂਕਾਰ ਸਤਨਾਮ ਨਾਨਕ ਹੋਸੀ ਪੈ ਸਕਦਾ, ਲੇਕਿਨ ਮਾਲਾ ਮੰਤਰ ਦਾ ਪਤਾ ਨਾ ਚੱਲਿਆ, ਕਿਉਂਕਿ ਪੌੜੀਆਂ ਦਾ ਰੂਪ ਨਹੀਂ ਸੀ ਦਿੱਤਾ ਜੇ। ਗੁਰੂ ਨਾਨਕ ਪਾਤਸ਼ਾਹ ਤੋਂ ਪੁੱਛੀਐ ਤੇ ਗੁਰੂ ਨਾਨਕ ਦੇਵ ਦਾ ਤਾਰ ਸਤਿਗੁਰੂ ਕਹਿਣ ਲੱਗੇ, ਭਾਈ ਲੈਣਿਆ ਕਲਮ ਚੱਕ, ਤੈਨੂੰ ਮਾਲਾ ਮੰਤਰ ਦੀ ਦਾਤ ਦਈਏ। ਕਰਤਾਰਪੁਰ ਦੀ ਧਰਤੀ ਤੇ ਜਪਜੀ ਸਾਹਿਬ ਦੇ ਪੌੜੀਆਂ ਦੇ ਨੰਬਰਵਾਰ ਰੂਪ ਜਿਹੜਾ ਹੈ ਉਹ ਕੀਤਾ ਹੈ, ਲੇਕਿਨ ਉਚਾਰਨ ਸਿੱਧਾਂ ਦੇ ਉੱਤਰ ਪ੍ਰਸ਼ਨਾਂ ਦੀ ਵਿਚਾਰ ਹੈ। ਇਹ ਹੈ ਜਪਜੀ ਸਾਹਿਬ ਦੀ ਮੁੱਢਲੀ ਵਿਚਾਰ। ਗਰੀਬ ਨਵਾਜ ਸਤਿਗੁਰਾਂ ਨੇ ਸਿੱਧਾਂ ਨੇ ਪੁੱਛਿਆ ਨਾ ਕਿ ਤੁਹਾਡਾ ਗੁਰੂ ਕੌਣ ਹੈ ਜਿਹਦੇ ਤੋਂ ਤੁਸੀਂ ਮੂਲ ਮੰਤਰ ਲਿਆ, ਮਹਾਰਾਜ ਕਹਿੰਦੇ ਮੇਰਾ ਗੁਰੂ ਹੈ ਇੱਕ ਓਅੰਕਾਰ ਸਤਨਾਮ। ਕਹਿਣ ਲੱਗੇ ਜੀ ਗਲਤ ਹੈ, ਵੇਦ ਵਿਦਿਆ ਚ ਇਹ ਗਲਤ ਹੈ। ਮਹਾਰਾਜ ਕਹਿੰਦੇ ਕਿਉਂ? ਕਹਿਣ ਲੱਗੇ ਜੀ ਵੇਦ ਵਿਦਿਆ ਚ ਓਅੰਕਾਰ ਤੋਂ ਮੰਤਰ ਸਿੱਧ ਹੈ, ਜਿਹੜੇ ਅਵਤਾਰ ਨੇ ਰਿਖੀਆਂ ਮੁਨੀਆਂ ਨੇ ਓਅੰਕਾਰ ਤੋਂ ਸ਼ੁਰੂ ਕੀਤਾ ਹੈ, ਤੁਸੀਂ ਤੇ ਏਕਾ ਲਾਤ ਹੈ। ਮਹਾਰਾਜ ਕਹਿਣ ਲੱਗੇ ਵੀ ਤੁਹਾਡਾ ਜਿਹੜਾ ਓਅੰਕਾਰ ਤੋਂ ਸ਼ੁਰੂ ਹੁੰਦਾ ਉਹਦੇ ਵਿੱਚ 63 ਤਰ੍ਹਾਂ ਦਾ ਭੇਦ ਹੈ। ਓਅੰਕਾਰ ਤੇ ਮੰਨਦੇ ਹੋ ਤੁਸੀਂ 3 ਦੇਵਤੇ, ਬ੍ਰਹਮਾ ਵਿਸ਼ਨੂੰ ਸ਼ਿਵਜੀ, ਜਾਂ ਵਿਦਵਾਨਾਂ ਦੀ ਬੋਲੀ ਹੈ, ਕਿਉਂਕਿ ਜਿਹੜਾ ਓਅੰਕਾਰ ਹੈ ਨਾ ਉਹ ਕਹਿੰਦੇ ਨੇ ਵੀ 3 ਦੇਵਤਿਆਂ ਨੂੰ ਸਫੁਰਨ ਹੋਇਆ ਸੀ। ਪਰ ਗਰੀਬ ਨਿਵਾਜ ਸਤਿਗੁਰੂ ਫਰਮਾਉਂਦੇ ਨੇ ਮੂਲ ਮੰਤਰ ਦਾ ਅਰਥ ਹੈ ਮੁੱਢਲਾ ਮੰਤਰ, ਪਰਮੇਸ਼ਰ ਦਾ ਮੰਤਰ। ਤੇ ਫਿਰ ਮੁੱਢਲਾ ਮੰਤਰ ਉਹ ਹੁੰਦਾ ਜਿਹਦੇ ਨਾਲ ਏਕਾ ਲੱਗ ਜਾਏ। ਅਸੀਂ ਏਕਾ ਅੰਗ ਤਾਂ ਲਿਖਿਆ, ਉੱਥੇ ਅੱਖਰਾਂ ਚ ਨਹੀਂ ਲਿਖਿਆ, ਈੜੀ ਤੇ ਕੱਕਾ ਨਹੀਂ ਲਿਖਿਆ, ਕਿਉਂਕਿ ਵਿਦਵਾਨ ਉਹਨਾਂ ਦੀ ਦਲੀਲ ਹੁੰਦੀ ਹੈ ਵੀ ਜੇ ਅੱਖਰਾਂ ਤੇ ਲਿਖ ਦਿੰਦੇ ਨਾ ਏਕਾ, ਈੜੀ ਨੂੰ ਸਿਹਾਰੀ ਲਾ ਕੇ ਤੇ ਕੱਕਾ ਲਿਖ ਦਿੰਦੇ ਤੇ ਫਿਰ ਸਿਹਾਰੀ